बतालीवां श्लोक फरीदा बार पराया बैसना साई मुझे ना दे जे तू एवें रखसी जियो शरीरों ले। फरीदा बार पराया बैसना साई मुझे ना दे बार रारे नु स्यारी बूहे ते पराया पराए दे बार पराया पराए दे बूहे ते पराए दे दर ते बैसना बैठना। साई हे खुदा हे मेरे मालक मुझे मैनू ना दे ना देवी। फरीदा बार पराये बैसना साई मुझे ना दे हे फरीद तू यूं अरदास बेनती करया कर इंज अरदासां करया कर खुदा अगे किवें साई हे साई बार पराये बैसना मुझे ना दे हे साई तू मैनू पराए दे बूहे ते बैठन ना देवी। पराए दे बूहे ते बैठना है पराए दा मुथाज बनना पराया सिर जीवना पराया दे आसरे जिंदगी गुजारनी। भाव है फरीद जी दा हे प्रभु मैं किसे होर दा आसरा मन के ना जीवा मैनू सदा तेरा आसरा होवे क्योंकि तू मेरा अपना है ते इत्थों बगैर सब पराए हन मैनू तेरा आसरा लोड़ींदा है होर किसे पराए ओपरे बेगाने दा नहीं। जे तू एवें रखसी जियो शरीरों ले हे साई जे तू एवें रखसी जे तू मैनू पराया ना मोहताज बनाना है ता साई जियो शरीरों ले ता फिर बेशक मेरे शरीर विचों तू जिंद कढ लै। मैं किसे दे आसरे नहीं जीवना चाहुंदा इस नालों ता मौत भली जिंदगी ता मैनू तद ही परवान है जे तेरे आसरे गुजरदी होवे। फरीदा बार पराईए बैसना साई मुझे ना दे जे तू एवें रखसी जियो शरीरों ले। 43वां श्लोक कंद कुहाड़ा सिर कड़ा वन कैसर लोहार। फरीदा हौ लोड़ी शहो अपना तू लोड़ें अंगयार। कंद कुहाड़ा सिर कड़ा वन कैसर लोहार। कंद तदे नू स्यारी कंधे ते मोढे ते सिर रारे नू स्यारी सिर उत्ते वन अनाने नू स्यारी वन विच जंगल विच। कैसर बादशाह कंद कुहाड़ा सिर कड़ा वन कैसर लोहार। कंधे ते कुहाड़ा चुके मोढे ते कुहाड़ा चुके कंद कुहाड़ा सिर कड़ा सिर ते कड़ा चुके वन कैसर लोहार। जंगल विच लोहार बादशाह बनिया हुंदा है। कंद कुहाड़ा सिर कड़ा वन कैसर लोहार। देखो भाई लोहार मोढे ते कुहाड़ा चुकी अते सिर ते कड़ा चुकी जंगल विच बादशाह बनी बैठा है क्योंकि जदों चाहे जिस रुख ते चाहे वह कुहाड़ा चला सकता है इसलिए वह जंगल दा बादशाह है। फरीद जी गुजा भाव समझा रहे हैं कि जिवें लोहार जंगल दा बादशाह है इवें मनुख जगत विच सरदार है। मनुख नू जो बुद्धि दा बल बख्शिया है प्रभु जी ने इस करके ए जगत रूप जंगल विच सरदार है। हौ लोड़ी शहो अपना तू लोड़ें अंगयार। हौ तो पाव है मैं शेख फरीद लोड़ी लबदा हां हों लोड़ी मैं शेख फरीद ता लबदा हां मैं ढूंढदा हां हों लोड़ी शह आपना मैं शेख फरीद इस संसार विच अपने मालिक खुदा नू खोज रहा हां तू लोड़ै अंगियार तू वरत्या है मनुख ले जो जगत दा सरदार है आम मनुख जो कुल संसार दा बादशाह है तू लोड़ै अंगियार पर हे मनुख तू जगत दा सरदार हुंदा होया भी तुझ कोलियां दी तलाश विच है हे मनुख तू है ता जगत दा बुद्धिमान बादशाह बुद्धिमान हुंदा होया भी तू बुद्धिमानी तो कम नहीं लेंदा तू ता लुहार वांग कोलियां दी तलाश विच है लुहार जंगल विच लकड़ां वढदा फिरदा है कोलियां दी खातर मैं शेख फरीद इस संसार विच अपने मालिक खुदा नू खोज रहा हां पर हे बुद्धिमान जगत दे सरदार बंदे तू ता लुहार वांगू तुझ कोलियां दी तलाश विच है कंद कुहाड़ा सिर कड़ा वण कैसर लोहार फरीदा हम लोड़ी शह आपना तू लोड़ै अंगियार 44वां श्लोक फरीदा इक ना आटा अगला इक ना नाही लोण अगै गए सिंपसन चोटा खासी कौन फरीदा इक ना आटा अगला इक ना नाही लोण फरीदा हे फरीद इक ना पाव है कई बंदे आटा पाव है अनाज अगला बहुता बेहिसाबा फरीदा इक ना आटा अगला हे फरीद वेख कईयां पास खाण नू बेहिसाबा अनाज है अते छुपिया भाव पंक्ति विच ए है कि ए बेहिसाबा अनाज अते खाण पीण दे 36 प्रकार दे पदार्थ बिना अनर्थ तो नहीं इकट्ठे हुंदे जिवें मलक भागो दूसरियां दी रस चूस के माल पूड़े छकदा सी फरीदा इक ना आटा अगला हे फरीद कईयां लोगां पास बेहिसाबा ते बेलोड़ींदा खाण पीण दा पदार्थ जोड़िया पिया है इक ना नाही लोण उत्तों उत्तों विचारिये ता जापदा है कि फरीद जी कह रहे ने कि इक ना दे घर ता लूण भी नहीं पर दरअसल आख रहे ने कई कैसे भी हन जिन्ना पास खाण नू इन्ना आटा भी नहीं जिन्ना को नून पाईदा है आटे विच आटे नू सलूना करन लई फरीदा इक ना आटा अगला इक ना नाही लोण हे फरीद कईयां पास आटा बहुत है पर कईयां पास इतना भी नहीं जितना के आटे विच निमक पाईदा है हुण आटे नू सलूना करन लई किते किन्ना को नून पाईदा है ए तुसी सोच लो तो आख रहे ने इक ना दे करता इन्ना थोड़ा भी आटा नहीं पाव आटा है ही नहीं पाव खाण नू कुछ है ही नहीं पाव खाण नू जुड़दा ही नहीं फरीदा इक ना आटा अगला इक ना नाही लोण एक अनर्थ कर कर गोदाम पर ही रख दे ने एक अणथक मेहनत करके भी पेट दी अग बुझाण लई रोटी जोगा आटा नहीं इकट्ठा कर पांदे अगै गए सिंपसन चोटा खासी कौन अगै गए पर लोक जाके पार के लोक जाके प्रभु दे दर ते पहुंच के सिंपसन सियाने जानगे पहचान ले जानगे अनर्थ करके अनाज इकट्ठा करने वाले पछाण ले जानगे 'ਅੱਗੇ ਗਏ ਸਿੰਪਸਨ ਚੋਟਾਂ ਖਾਸੀ ਕੌਣ ਅੱਗੇ ਗਏ ਪਰ ਲੋਕ ਜਾ ਕੇ ਪਾਰਕੇ ਲੋਕ ਜਾ ਕੇ ਪ੍ਰਭੂ ਦੇ ਦਰ ਤੇ ਪਹੁੰਚ ਕੇ ਸੰਜਾਪਸਨ ਸਿਆਣੇ ਜਾਣਗੇ, ਪਹਿਚਾਣ ਲਏ ਜਾਣਗੇ, ਅਨਰਥ ਕਰਕੇ ਅਨਾਜ ਇਕੱਠਾ ਕਰਨ ਵਾਲੇ ਪਛਾਣ ਲਏ ਜਾਣਗੇ, ਦੂਸਰਿਆਂ ਦੇ ਸਿਰ ਤੇ ਅਨਾਜ ਦੇ ਗੋਦਾਮ ਭਰ ਲੈਣ ਵਾਲੇ ਸਿਆਣੇ ਜਾਣਗੇ, ਦੂਸਰਿਆਂ ਦੀ ਰੱਤ ਚੂਸ ਕੇ 36 ਪ੍ਰਕਾਰ ਦੇ ਭੋਜਨ ਛਕਣ ਵਾਲੇ ਪਛਾਣ ਲਏ ਜਾਣਗੇ। ਚੋਟਾਂ ਖਾਸੀ ਕੌਣ, ਪਰਮਾਤਮਾ ਦੇ ਦਰ ਤੇ ਪਹੁੰਚ ਕੇ ਇਹ ਵੀ ਖਬਰ ਪਏਗੀ ਕਿ ਭੈੜੇ ਅਮਲਾਂ ਕਾਰਨ ਕੌਣ ਚੋਟਾਂ ਖਾਏਗਾ। ਅੱਗੇ ਗਏ ਸਿਨਿਆਪਸਨ, ਚੋਟਾਂ ਖਾਸੀ ਕੌਣ, ਪ੍ਰਭੂ ਦੇ ਦਰ ਤੇ ਜਦੋਂ ਰੂਹਾਂ ਜਾਣਗੀਆਂ ਤਾਂ ਅਨਰਥ ਕਰਕੇ ਖਾਣ ਵਾਲੀਆਂ ਰੂਹਾਂ ਝੱਟ ਪਛਾਣ ਲਈਆਂ ਜਾਣਗੀਆਂ ਤੇ ਉੱਥੇ ਜਾ ਕੇ ਪਤਾ ਚੱਲੇਗਾ ਕੌਣ ਆਪਣੇ ਕੀਤੇ ਖੋਟੇ ਅਮਲਾਂ ਕਾਰਨ ਚੋਟਾਂ ਖਾਏਗਾ, ਸਜ਼ਾ ਭੁਗਤੇਗਾ। ਫਰੀਦਾ ਇੱਕ ਨਾ ਆਟਾ ਅਗਲਾ, ਇੱਕ ਨਾ ਹੀ ਲੋਣ, ਅੱਗੇ ਗਏ ਸਿਨਿਆਪਸਨ, ਚੋਟਾਂ ਖਾਸੀ ਕੌਣ। 45 ਸ਼ਲੋਕ। ਪਾਸ ਦਮਾਮੇ ਛੱਤ ਸਿਰ ਪੇਰੀ ਸੱਡੋ ਰੱਡ, ਜਾਏ ਸੁਤੈ ਜੀ ਰਾਣ ਮੈਂ ਥੀਏ ਅਤੀਮਾ ਗੱਡ। ਪਾਸ ਦਮਾਮੇ ਛੱਤ ਸਿਰ ਪੇਰੀ ਸੱਡੋ ਰੱਡ। ਪਾਸ ਜਿਨ੍ਹਾਂ ਪਾਸ ਸਨ, ਜਿਨ੍ਹਾਂ ਕੋਲ ਹੈ ਸਨ, ਕੀ ਦਮਾਮੇ ਤੌਂਸੇ ਵੱਡੇ ਵੱਡੇ ਢੋਲ ਵੱਡੇ ਵੱਡੇ ਨਗਾਰੇ। ਛੱਤ ਸਿਰ ਸਿਰ ਰਾਰੇ ਨੂੰ ਸਿਆਰੀ, ਛੱਤ ਸਿਰ ਜਿਨ੍ਹਾਂ ਦੇ ਸਿਰ ਤੇ ਛਤਰ ਢੁੱਲਦੇ ਸਨ, ਭੇਰੀ ਭੇਰੀਆਂ ਤੂਤੀਆਂ ਨਫੀਰੀਆਂ ਸ਼ਹਿਨਾਈਆਂ, ਸੱਡੋ ਸੱਦ ਗੁਹਾਰ ਪੁਕਾਰ, ਰੱਡ ਉਸਤਤੀ ਦਾ ਛੰਤ, ਸੱਡੋ ਰੱਡ ਉਸਤਤੀ ਵਿੱਚ ਪੁਕਾਰੇ ਗਏ ਛੰਤ, ਉਸਤਤੀ ਵਿੱਚ ਗਾਏ ਹੋਏ ਛੰਤ। ਪਾਸ ਦਮਾਮੇ ਛੱਤ ਸਿਰ ਪੇਰੀ ਸੱਡੋ ਰੱਡ। ਜੋ ਗੁੱਝਾ ਲੁਕਵਾਂ ਭਾਵ ਹੈ ਇਸ ਸ਼ਲੋਕ ਵਿੱਚ ਉਹ ਇਹ ਹੈ ਕਿ ਬਹੁਤੀ ਸ਼ਾਨੋ ਸ਼ੌਕਤ ਦਾ ਕੀ ਮਾਣ। ਹੇ ਫਰੀਦ, ਬਹੁਤੀ ਸ਼ਾਨੋ ਸ਼ੌਕਤ, ਬਹੁਤੀ ਸੱਜ ਤੱਜ, ਬਹੁਤੀ ਛੂਕਾ ਛਾਕੀ, ਇਹਨਾਂ ਸਭ ਵਿਸਗੰਦਲਾਂ ਦਾ ਕੀ ਮਾਣ। ਪਾਸ ਦਮਾਮੇ ਛੱਤ ਸਿਰ ਪੇਰੀ ਸੱਡੋ ਰੱਡ। ਵੇਖੀਦਾ ਹੈ ਜਿਨ੍ਹਾਂ ਲੋਕਾਂ ਦੇ ਕੋਲ ਭਾਵ ਜਿਨ੍ਹਾਂ ਦੀ ਹਾਜ਼ਰੀ ਵਿੱਚ ਤੌਂਸੇ ਵੱਜਦੇ ਹਨ, ਜਿਨ੍ਹਾਂ ਦੇ ਸਿਰਾਂ ਤੇ ਛਤਰ ਝੁਲਦੇ ਹਨ, ਜਿਨ੍ਹਾਂ ਦੀ ਸ਼ਾਨ ਵਿੱਚ ਸ਼ਹਿਨਾਈਆਂ ਵੱਜਦੀਆਂ ਹਨ, ਜਿਨ੍ਹਾਂ ਦੀ ਇੱਜ਼ਤ ਮਾਨ ਸਨਮਾਨ ਵਿੱਚ ਪੱਟ ਉਸਤਤੀ ਦੇ ਗੀਤ ਗਾਉਂਦੇ ਹਨ, ਉਹ ਵੀ ਆਖਰ ਜਾਏ ਸੁਤੈ ਜੀ ਰਾਣ ਮੈਂ ਥੀਏ ਅਤੀਮਾ ਗੱਡ। ਜਾਏ ਸੁਤੈ ਜੀ ਰਾਣ ਮੈਂ, ਉਹ ਵੀ ਆਖਰ ਕਬਰਿਸਤਾਨ ਵਿੱਚ ਜਾ ਸੁੱਤੇ। ਜੀ ਰਾਣ ਕਬਰਿਸਤਾਨ ਸ਼ਮਸ਼ਾਨ ਭੂਮਿਕਾ। ਥੀਏ ਅਤੀਮਾ ਗੱਡ, ਥੀਏ ਹੋ ਗਏ ਗੱਡ, ਗੱਡੇ ਜਾਣ ਤੇ ਜ਼ਮੀਨ ਵਿੱਚ ਦੱਬੇ ਜਾਣ ਤੇ, ਗੱਡ ਥੀਏ ਜ਼ਮੀਨ ਵਿੱਚ ਦੱਬੇ ਜਾਣ ਤੇ, ਅਤੀਮ ਯਤੀਮ ਅਤੀਮਾ ਯਤੀਮਾ ਵਾਂਗੂ, ਥੀਏ ਅਤੀਮਾ ਗੱਡ, ਉਹ ਵੀ ਅੰਤ ਨੂੰ ਯਤੀਮਾਂ ਵਾਂਗੂ ਹੀ ਜ਼ਮੀਨ ਵਿੱਚ ਗੱਡ ਹੋ ਗਏ। ਪਾਸ ਦਮਾਮੇ ਛੱਤ ਸਿਰ ਪੇਰੀ ਸੱਡੋ ਰੱਡ, ਜਾਏ ਸੁਤੇ ਜੀ ਰਾਣ ਮੈਂ ਥੀਏ ਅਤੀਮਾਂ ਗੱਡ। ਓ ਫਰੀਦ, ਦੋਸ ਇਨ ਹੂਜ਼ ਆਨਰ ਡਰਮਸ ਬੀਟ, ਓਵਰ ਹੂਜ਼ ਹੈਡਸ ਕੈਨੋਪੀਜ਼ ਆਰ ਹੈਲਡ, ਇਨ ਹੂਜ਼ ਆਨਰ ਆਰ ਪਲੇ, in whose praise the bards sing, In the end, they too end up in the graveyards and are buried in the graves like the poor and the meek. Santaliwan Shlok. Farida Khintad Mekha Agliyan Jindna Kai Mekh Wari Apo Apni Challe Mashaik Sheikh. Farida Khintad Mekha Agliyan Jindna Kai Mekh Farida He Farida Khintad Lafaz Khintaton Aya Hai ਖਿੰਥਾ ਗੋਦੜੀ ਨੂੰ ਵੀ ਆਖਦੇ ਹਨ ਭਾਵ ਜੋਗੀਆਂ ਦਾ ਚੋਲਾ ਅਤੇ ਖਿੰਥਾ ਦੇਹ ਨੂੰ ਵੀ ਆਖਦੇ ਨੇ ਸਰੀਰ ਨੂੰ ਜਿਵੇਂ ਕਿ ਕਬੀਰ ਜੀ ਦੇ ਸ਼ਲੋਕਾਂ ਵਿੱਚ ਵੀ ਆਉਂਦਾ ਹੈ ਖਿੰਥਾ ਜਲ ਕੋਇਲਾ ਪਈ ਉੱਥੇ ਵੀ ਖਿੰਥਾ ਦਾ ਅਰਥ ਸਰੀਰ ਹੈ ਖਿੰਥਾ ਜਲ ਕੋਇਲਾ ਪਈ ਦੇਹ ਜਲ ਕੇ ਕੋਲੇ ਹੋ ਗਈ ਦੇਹ ਜਲ ਕੇ ਰਾਖ ਹੋ ਗਈ ਮੇਖਾਂ ਟਾਂਕੇ ਤੋਪੇ ਅਗਲੀਆਂ ਬਹੁਤੀਆਂ ਨਾ ਕਾਈ ਕੋਈ ਵੀ ਨਹੀਂ ਫਰੀਦਾ ਖਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ ਹੇ ਫਰੀਦ ਸਰੀਰ ਨੂੰ ਬਹੁਤ ਤੋਪੇ ਹਨ ਨਾੜੀਆਂ ਦੇ ਖਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ ਪਰ ਜਿੰਦੀ ਰੋਕ ਦਾ ਕੋਈ ਯਤਨ ਮੁਮਕਿਨ ਨਹੀਂ ਜਿੰਦ ਨੂੰ ਸਰੀਰ ਨਾਲ ਗੰਢੀ ਰੱਖਣ ਲਈ ਕੋਈ ਤੋਪਾ ਨਹੀਂ ਹੈ ਜਿੰਦ ਨੂੰ ਸਰੀਰ ਨਾਲ ਜੋੜੀ ਰੱਖਣ ਲਈ ਇੱਕ ਵੀ ਟਾਂਕਾ ਨਹੀਂ ਹੈ ਹੁਣ ਜੇਕਰ ਖਿੰਥਾ ਦਾ ਅਰਥ ਗੋਦੜੀ ਜਾਂ ਲਿਬਾਸ ਲਈਏ ਤਦ ਵੀ ਅਰਥ ਟੁੱਕ ਜਾਂਦਾ ਹੈ ਇਸ ਤਰ੍ਹਾਂ ਖਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ ਇਸ ਜਿੰਦ ਦੀ ਕੋਈ ਪਾਇਆ ਜਾਂ ਪਕਿਆਈ ਨਹੀਂ ਇਸ ਨਾਲ ਤਾਂ ਨਕਾਰੀ ਗੋਦੜੀ ਦਾ ਵਧੇਰੇ ਇਤਬਾਰ ਹੋ ਸਕਦਾ ਹੈ ਜਿਸ ਨੂੰ ਕਈ ਟਾਂਕੇ ਲੱਗੇ ਹੁੰਦੇ ਨੇ ਜਿੰਦ ਨੂੰ ਇੱਕ ਵੀ ਟਾਂਕਾ ਨਹੀਂ ਨਾ ਜਾਣੇ ਕਿਹੜੇ ਵੇਲੇ ਇਹ ਸਰੀਰ ਤੋਂ ਵੱਖ ਹੋ ਜਾਏ ਹੁਣ ਇਹ ਪਹਿਲੀ ਪੰਕਤੀ ਮੈਂ ਦੋ ਤਰ੍ਹਾਂ ਸਮਝਾਈ ਹੈ ਦੋਹਾਂ ਵਿੱਚੋਂ ਕੋਈ ਵੀ ਅਰਥ ਲੈ ਲਵੋ ਭਾਵ ਤਾਂ ਇਹ ਹੈ ਕਿ ਜਿੰਦ ਆਤਮਾ ਰੂਹ ਸੂਖਸ਼ਮ ਵਸਤੂ ਹੈ ਇਸ ਨੂੰ ਸਰੀਰ ਵਿੱਚ ਟਿਕਾਏ ਰੱਖਣ ਦਾ ਕੋਈ ਰਾਹ ਨਹੀਂ ਹੈ ਇਹ ਕਦੇ ਵੀ ਸਰੀਰ ਨਾਲੋਂ ਵੱਖ ਹੋ ਸਕਦੀ ਹੈ ਵਾਰੀ ਆਪੋ ਆਪਣੀ ਚੱਲੇ ਮਸ਼ਾਇਕ ਸ਼ੇਖ ਚੱਲੇ ਤੁਰੇ ਤੁਰ ਗਏ ਵਿਦਾਇਗੀ ਲੈ ਗਏ ਜਗਤ ਛੱਡ ਕੇ ਤੁਰ ਗਏ ਮਸ਼ਾਇਕ ਅਰਥ ਹੈ ਮਸ਼ਕ ਕਰਨ ਵਾਲਾ ਅਭਿਆਸ ਕਰਨ ਵਾਲਾ ਆਮ ਤੌਰ ਤੇ ਸੁਰਤ ਜੋੜਨ ਦਾ ਅਭਿਆਸ ਕਰਨ ਵਾਲੇ ਲਈ ਵਰਤਿਆ ਜਾਂਦਾ ਹੈ ਤੋ ਭਾਵ ਹੈ ਸਾਧਕ ਜਗਿਆਸੂ ਸ਼ੇਖ ਬੁੱਢਾ ਬਜ਼ੁਰਗ ਵਿਦਵਾਨ ਵਾਰੀ ਆਪੋ ਆਪਣੀ ਚੱਲੇ ਮੁਸ਼ਾਇਕ ਸ਼ੇਖ ਵਾਰੀ ਆਪੋ ਆਪਣੀ ਇਹ ਫਰੇਜ਼ ਸੁਝਾਉ ਹੈ ਇਸ ਗੱਲ ਦਾ ਕਿ ਹਰ ਪ੍ਰਾਣੀ ਦਾ ਆਪੋ ਆਪਣਾ ਨਿਸ਼ਚਿਤ ਸਮਾਂ ਹੈ ਜਗਤ ਤੋਂ ਕੂਚ ਕਰਨ ਦਾ ਬਖਸ਼ੇ ਹੋਏ ਸਵਾਸਾਂ ਦੀ ਪੂੰਜੀ ਮੁੱਕਣ ਤੇ ਆਪਣੀ ਬੁਨਿਆਦ ਪੂਰੀ ਹੋਣ ਤੇ ਕੀ ਬਜ਼ੁਰਗ ਵਿਦਵਾਨ ਤੇ ਕੀ ਸਾਧਕ ਜਗਿਆਸੂ ਸਭੇ ਇਸ ਜਗਤ ਤੋਂ ਤੁਰ ਗਏ ਕੋਈ ਆਪਣੀ ਵਿਦਵਤਾ ਦੁਆਰਾ ਜਾਂ ਸਾਧਨਾ ਦੀ ਬਰਕਤ ਸਦਕਾ ਆਪਣੀ ਜਿੰਦ ਨੂੰ ਨਿਯਤ ਸਮੇਂ ਤੋਂ ਵੱਧ ਸਰੀਰ ਵਿੱਚ ਅਟਕਾ ਨਾ ਸਕਿਆ ਫਰੀਦਾ ਖਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮਸ਼ਾਇਕ ਸ਼ੇਖ 44ਵਾਂ ਸ਼ਲੋਕ ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰੇ ਦੇ ਵੀ ਗਏ ਕੂੜਾ ਸੌਦਾ ਕਰ ਗਏ गोरी आए पए फरीदा कोठे मंडप माड़ियां उसारेंदे बी गए मंडप शामियाने महल माड़ियां चुबारियां वाले महल उसारेंदे उसारन वाले भी गए ओ भी चले गए ओ भी इन्हां नूं छड़ के चले गए फरीदा कोठे मंडप माड़ियां उसारेंदे भी गए हे फरीद जरा कु इस गंदलां दे वापारियां वल तक जरा तक तां सही महल माड़ियां उसारन वाले भी इन्हां महल माड़ियां नूं छड़ छड़ के चले गए कूड़ा सौदा कर गए जगत विच आके खोटा सौदा करके गए ओ सौदा करके गए जो जिंद दे नाल नहीं निभण वाला फरीदा कोठे मंडप माड़ियां उसा रेंदे भी गए कूड़ा सौदा कर गए हे फरीद कोठे महल माड़ियां उसारन वाले भी ए सबो कुछ इथे ही छड़ के जगत तो चले गए ए उसारियां कूड़ा सौदा सन जो उना दे नाल ना निभियां गोरी आए पए गोरी कबरी कबरां विच गोरी आए पए अंत नू ओ भी कबरी आ पए फरीदा कोठे मंडप माड़ियां उसारें दे भी गए कूड़ा सौदा कर गए गोरी आए पए हे फरीद विस गदड़ां दे वापारियां वल तक कर महल माड़ियां उसारन वाले भी इन्हां नूं छड़ छड़ के चले गए ओह भी सौदा कीतो ने जो नाल ना निभिया अते अंत नूं कबरी जा पए फरीदा कोठे मंडप माड़ियां उसारें दे भी गए कूड़ा सौदा कर गए गोरी आए पए 48वां श्लोक फरीदा दो दीवी बलंदियां मलक बहिठा आए गढ़ लीता कट लुटिया दीवड़े गया बुझाए फरीदा दो दीवी बलंदियां मलक बहिठा आए दोना दीवी दीवियां दे अते दीवे आया है अखां लई दो दीवी बलंदियां ओदों जदों अजे ए दो दीवे जगदे ही सन पाव अजे जदों इन्हां दोहां अखां विच जोत है सी भाव ओदों जदों अजे ए दोहां अखां विच वेखण दी समर्था है सी भाव इन्हां दोहां अखां दे सामने ही बंदा इन्हां दोहां अखां नाल वेख रहा सी अते उस दे वेखदियां वेखदियां ही मलक अर्थ है मलकल मौत मौत दा फरिश्ता जिसका नाम मलकल है गढ़ आखदे ने किले नूं इथे अर्थ है शरीर रूपी किला लीता लै लिया फतेह कर लिया गढ़ लीता शरीर किला फतेह कर लिया शरीर किले ते कब्जा कर लिया कट हिरदा कट लुटिया भाव हिरदा लुट के जिंद काबू कर ली फरीदा दो दीवी बलंदियां मलक बहिठा आए तो भाई फेर की हुंदा है गढ़ लीता कट लुटिया दीवड़े गया बुझाए गढ़ लीता मौत दा फरिश्ता बंदे दे शरीर ते हल्ला बोल के उसका शरीर किला फतेह कर लैंदा है बंदे दे वेखदियां वेखदियां मलकल मौत कोल आके बह जांदा है ते फिर सरप्राइज अटैक करदा है इस शरीर किले ते अचानक दा हमला ਵੇਖਦਿਆਂ ਹੀ ਵੇਖਦਿਆਂ ਉਹ ਸਰੀਰ ਕਿਲੇ ਤੇ ਕਬਜ਼ਾ ਜਮਾ ਲੈਂਦਾ ਹੈ। ਕੱਟ ਲੁੱਟਿਆ, ਕਬਜ਼ਾ ਕੀਤਾ ਨਹੀਂ ਕਿ ਸਰੀਰ ਕਿਲੇ ਨੂੰ ਲੁੱਟ ਕੇ ਵਿੱਚੋਂ ਜਿੰਦ ਕੱਢ ਲਈ ਜਾਂਦੀ ਹੈ। ਦੀਵੜੇ ਗਿਆ ਬੁਝਾਏ, ਅਤੇ ਜਾਂਦਾ ਜਾਂਦਾ ਮੌਤ ਦਾ ਇਹ ਫਰਿਸ਼ਤਾ ਇਹ ਦੋ ਬਲਦੇ ਦੀਵੇ ਬੁਝਾ ਜਾਂਦਾ ਹੈ। ਇਹ ਦੋ ਅੱਖਾਂ ਜਿਨ੍ਹਾਂ ਵਿੱਚ ਜੋਤ ਸੀ ਉਹਨਾਂ ਵਿੱਚ ਹੁਣ ਜੋਤ ਨਹੀਂ ਰਹਿੰਦੀ। ਇਹ ਦੋ ਦੀਵਿਆਂ ਦੇ ਬੁਝਦਿਆਂ ਸਰੀਰ ਵਿੱਚ ਕੁੱਪ ਹਨੇਰਾ ਤੇ ਪੂਰਨ ਸਨਾਟਾ ਪਸਰ ਜਾਂਦਾ ਹੈ। ਪਿਚ ਡਾਰਕਨੈਸ ਐਂਡ ਐਬਸੋਲਿਊਟ ਕੁਆਇਟ ਪ੍ਰੀਵੇਲਸ ਦਾ ਹੋਲ ਬਾਡੀ। ਐਸਾ ਹਨੇਰਾ ਛਾਂਦਾ ਹੈ ਲੁੱਟੇ ਗਏ ਕਿਲੇ ਵਿੱਚ ਜਿੱਥੇ ਮੁੜ ਉਜਾਲਾ ਹੋਣਾ ਅਸੰਭਵ ਹੈ। ਫਰੀਦਾ ਦੋ ਦੀਵੀ ਬੁਲੰਦਿਆਂ ਮਲਕ ਬਹਿਠਾ ਆਏ, ਗੜ ਲੀਤਾ ਘੱਟ ਲੁੱਟਿਆ, ਦੀਵੜੇ ਗਿਆ ਬੁਝਾਏ। ਓ ਫਰੀਦ, ਈਵਨ ਵੈਨ ਦ ਟੂ ਲੈਂਪਸ ਆਫ ਆਵਰ ਆਈਜ਼ ਆਰ ਅਲਾਈਟ, ਡੈਥ ਸੀਜ਼ ਅਸ ਇਨ ਅਵਰ ਕੈਂਪ। ਦ ਏਂਜਲ ਆਫ ਡੈਥ ਕਾਲਡ ਮਲਕਲ ਸਪ੍ਰਿੰਗਸ ਅ ਸਰਪ੍ਰਾਈਜ਼ ਅਟੈਕ ਔਨ ਹਿਸ ਵਿਕਟਿਮ। He conquers and overcomes the body fortress of man. He robs the body of the soul, and when leaving the fortress, blows off the two lamps as well, thus leaving the body totally deserted, in ruins, in pitch darkness, and in absolute quiet.
Unanyuan shlok, Farida, ਵੇਖ ਕਪਾਹੇ ਜੇ ਥੀਆ, ਜੇ ਸਿਰ ਥੀਆ ਤਿਲਾਂ, ਕਮਾਦੈ ਅਰ ਕਾਗਦੈ ਕੁੰਨੈ ਕੋਇਲਿਆਂ, ਮੰਦੇ ਅਮਲ ਕਰੇਂਦਿਆਂ ਇਹ ਸਜ਼ਾਏ ਤਿਨਾ। ਫਰੀਦਾ ਵੇਖ ਕਪਾਹੇ ਜੇ ਥੀਆ, ਫਰੀਦਾ ਹੇ ਫਰੀਦ, ਵੇਖ ਜ਼ਰਾ ਕੁ ਗੌਰ ਕਰ, ਜੇ ਜੋ ਕੁਝ ਥੀਆ ਹੋਇਆ, ਜੇ ਥੀਆ ਜੋ ਕੁਝ ਹੋਇਆ, ਜੋ ਹਾਲ ਹੋਇਆ। ਫਰੀਦਾ ਵੇਖ ਕਪਾਹੇ ਜੇ ਥੀਆ, ਹੇ ਫਰੀਦ, ਵੇਖ ਜੋ ਹਾਲਤ ਕਪਾਹ ਦੀ ਹੁੰਦੀ ਹੈ, ਭਾਵ ਵੇਲਣੇ ਵਿੱਚ ਵੇਲੀ ਜਾਂਦੀ ਹੈ। ਜੇ ਸਿਰ ਥੀਆ ਤਿਲਾਂ, ਸਿਰ ਸਿਰ ਵਿੱਚ ਰਾਰੇ ਨੂੰ ਸਿਆਰੀ ਹੈ, ਸਿਰ ਉੱਤੇ। ਜੇ ਸਿਰ ਥੀਆ ਤਿਲਾਂ, ਜੋ ਤਿਲਾਂ ਦੇ ਸਿਰ ਤੇ ਬੀਤਦੀ ਹੈ, ਭਾਵ ਕੋਹਲੂ ਵਿੱਚ ਪੀੜੇ ਜਾਂਦੇ ਹਨ। ਕਮਾਦੇ ਔਰ ਕਾਗਦੈ, ਜੋ ਹਾਲਤ ਕਮਾਦ ਔਰ ਕਾਗਜ਼ ਦੀ ਹੁੰਦੀ ਹੈ, ਕਮਾਦ ਯਾਨੀ ਕਿ ਗੰਨਾ, ਇਹ ਵੀ ਪੀੜਿਆ ਜਾਂਦਾ ਹੈ ਰਸ ਲਈ। ਕਾਗਦ ਯਾਨੀ ਕਿ ਕਾਗਜ਼ ਵੀ ਕਾਗਜ਼ ਬਣਨ ਤੋਂ ਪਹਿਲਾਂ ਕਿਵੇਂ ਤਸੀਹੇ ਸਹਿੰਦਾ ਹੈ, ਵੁੱਡ ਪਲਪ ਬਣਦੀ ਹੈ। ਕੁੰਨੈ ਕੋਇਲਿਆਂ, ਕੁੰਨੀ ਆਖਦੇ ਨੇ ਮਿੱਟੀ ਦੀ ਹਾਂਡੀ, ਮਿੱਟੀ ਦਾ ਬਰਤਨ, ਤੋ ਕੁੰਨੈ ਭਾਵ ਮਿੱਟੀ ਦੇ ਕੁੱਜੇ ਦਾ, ਕੋਇਲਿਆਂ ਕੋਲਿਆਂ ਦਾ। ਮਿੱਟੀ ਦੇ ਕੁੱਜੇ ਕੀ ਕੋਲੇ ਸਦਾ ਸੇਕ ਵਿੱਚ ਤਪਦੇ ਰਹਿੰਦੇ ਨੇ। ਹੇ ਫਰੀਦ, ਅਤੇ ਵੇਖ ਤਾਂ ਸਹੀ, ਕਾਗਜ਼ ਮਿੱਟੀ ਦੀ ਤੌੜੀ ਅਤੇ ਕੋਲਿਆਂ ਦੀ ਕੀ ਦਸ਼ਾ ਹੁੰਦੀ ਹੈ। ਮੰਦੇ ਅਮਲ ਕਰੇਂਦਿਆਂ ਇਹ ਸਜ਼ਾਏ ਤਿਨਾ। ਮੰਦੇ ਭੈੜੇ ਅਮਲ ਕੰਮ ਕਰੇਂਦਿਆਂ ਕਰਨ ਕਰਕੇ ਇਹ ਅਜਿਹੀ ਇਹੋ ਜਿਹੀ ਸਜ਼ਾਏ, ਸਜ਼ਾ ਦੰਡ ਪਨਿਸ਼ਮੈਂਟ ਤਿਨਾ ਉਹਨਾਂ ਨੂੰ, ਉਹਨਾਂ ਲੋਕਾਂ ਨੂੰ ਜੋ ਭੈੜੇ ਕੰਮ ਕਰਦੇ ਨੇ। ਮੰਦੇ ਅਮਲ ਕਰੇਂਦਿਆਂ ਇਹ ਸਜ਼ਾਏ ਤਿਨਾ। ਹੇ ਫਰੀਦ, ਅਜਿਹੀ ਸਜ਼ਾ ਉਹਨਾਂ ਲੋਕਾਂ ਨੂੰ ਮਿਲਦੀ ਹੈ ਜੋ ਦੁਨੀਆਂ ਦੇ ਰਸ ਭੋਗਾਂ ਖਾਤਰ ਮੰਦੇ ਕੰਮ ਕਰਦੇ ਹਨ। ਭਾਵ ਹੈ ਜਿਉਂ ਜਿਉਂ ਮਨੁੱਖ ਦੁਨਿਆਵੀ ਪਦਾਰਥਾਂ ਖਾਤਰ ਮੰਦੇ ਕੰਮ ਕਰਦੇ ਹਨ, ਤਿਵੇਂ ਤਿਵੇਂ ਉਹ ਬੜੇ ਦੁੱਖ ਪਾਉਂਦੇ ਹਨ। ਫਰੀਦਾ ਵੇਖ ਕਪਾਹੇ ਜੇ ਥੀਆ, ਜੇ ਸਿਰ ਥੀਆ ਤਿਲਾਂ, ਕਮਾਦੇ ਔਰ ਕਾਗਦੈ ਕੁੰਨੈ ਕੋਇਲਿਆਂ, ਮੰਦੇ ਅਮਲ ਕਰੇਂਦਿਆਂ ਇਹ ਸਜ਼ਾਏ ਤਿਨਾ। ਹੇ ਫਰੀਦ, ਦੇਖ ਕਪਾਹ ਨਾਲ ਕੀ ਹੋਇਆ ਹੈ ਅਤੇ ਤਿਲਾਂ ਦੇ ਸਿਰ ਤੇ ਕੀ ਬੀਤੀ ਹੈ, ਅਤੇ ਵੇਖ ਇਸ ਕਾਗਜ਼ ਦੀ, ਮਿੱਟੀ ਦੀਆਂ ਤੌੜੀਆਂ ਦੀ ਅਤੇ ਕੋਲਿਆਂ ਦੀ ਕੀ ਦਸ਼ਾ ਹੋਈ ਹੈ। ਜੋ ਮਾੜੇ ਕਰਮ ਕਮਾਉਂਦੇ ਹਨ ਇਸੇ ਤਰ੍ਹਾਂ ਹੀ ਉਹਨਾਂ ਨੂੰ ਸਜ਼ਾ ਮਿਲਦੀ ਹੈ। ਓ ਫਰੀਦ, ਜਸਟ ਥਿੰਕ ਆਫ ਦ ਸਫਰਿੰਗ, ਕਾਟਨ, ਸੀ ਸੇਮ ਸੀਡਸ, ਸ਼ੂਗਰ ਕੇਨ, ਪੇਪਰ, ਅਰਦਨ ਪਾਟਸ ਐਂਡ ਕੋਲ ਹੈਵ ਟੂ ਗੋ ਥਰੂ। ਦੋਜ਼ ਹੂ ਕਮਿਟ ਇਵਿਲ ਫੋਰ ਦ ਗੇਨ ਆਫ ਦੇਅਰ ਲਗਜ਼ਰੀਜ਼ ਐਂਡ ਪਲੇਜਰਸ ਆਰ ਪਨਿਸ਼ਡ ਇਨ ਦ ਸੇਮ ਫੈਸ਼ਨ। ਫਰੀਦਾ ਵੇਖ ਕਪਾਹੇ ਜੇ ਥੀਆ, ਜੇ ਸਿਰ ਥੀਆ ਤਿਲਾਂ, ਕਮਾਦੈ ਔਰ ਕਾਗਦੈ ਕੁੰਨੈ ਕੋਇਲਿਆਂ, ਮੰਦੇ ਅਮਲ ਕਰੇਂਦਿਆਂ ਇਹ ਸਜ਼ਾਏ ਤਿਨਾ। ਪੰਜਾਵਾਂ ਸ਼ਲੋਕ। ਫਰੀਦਾ ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜਵਾਤ, ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ। ਫਰੀਦਾ, ਹੇ ਫਰੀਦ, ਕੰਨ ਨੰਨੇ ਨੂੰ ਸਿਆਰੀ ਹੈ, ਕੰਧੇ ਤੇ, ਮੋਢੇ ਤੇ। ਮੁਸੱਲਾ, ਨਿਮਾਜ਼ ਪੜ੍ਹਨ ਲਈ ਆਸਣ, ਨਿਮਾਜ਼ ਪੜ੍ਹਨ ਲਈ ਦਰੀ, ਸਫ ਜਾਂ ਚਾਦਰ। ਸੂਫ, ਕਫਨੀ, ਫਕੀਰਾਂ ਦੇ ਗਲ ਵਿੱਚ ਕਾਲੇ ਰੰਗ ਦਾ ਪੱਲਾ। ਜੋ ਫਕੀਰ ਜਿਉਂਦੇ ਜੀ ਆਪਣੇ ਆਪ ਨੂੰ ਮੁਰਦਾ ਸਮਝਦੇ ਹਨ ਉਹ ਕਫਨੀ ਪਹਿਨਦੇ ਹਨ। ਕਫਨੀ ਇਸ਼ਾਰਾ ਹੈ ਇਸ ਗੱਲ ਦਾ ਕਿ ਪਹਿਨਣ ਵਾਲੇ ਦਾ ਸੰਸਾਰ ਤੋਂ ਰਸ ਉੱਠ ਗਿਆ ਹੈ ਤੇ ਉਹ ਹੁਣ ਪੂਰਨ ਤੌਰ ਤੇ ਖੁਦਾ ਪ੍ਰਸਤ ਹੈ। ਗਲ, ਲੱਲੇ ਨੂੰ ਸਿਆਰੀ ਗਲ ਵਿੱਚ, ਦਿਲ, ਲੱਲੇ ਨੂੰ ਸਿਆਰੀ ਦਿਲ ਵਿੱਚ, ਕਾਤੀ ਕੈਂਚੀ, ਗੁੜ, ਗੁੜ ਵਰਗੀਆਂ ਮਿੱਠੀਆਂ, ਗੁੜਵਾਤ, ਗੁੜ ਵਰਗੀਆਂ ਮਿੱਠੀਆਂ ਗੱਲਾਂ। ਫਰੀਦਾ, ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜਵਾਤ। ਹੇ ਫਰੀਦ, ਤੇਰੇ ਮੋਢੇ ਤੇ ਮੁਸੱਲਾ ਹੈ, ਗਲ ਵਿੱਚ ਤੂੰ ਕਾਲੀ ਕਫਨੀ ਵੀ ਪਹਿਨ ਰੱਖੀ ਹੈ। ਇਸ ਤਰ੍ਹਾਂ ਲਿਬਾਸ ਤੋਂ ਤਾਂ ਤੂੰ ਨਮਾਜ਼ੀ ਬੰਦਾ ਅਤੇ ਪੂਰਨ ਫਕੀਰ ਦਿਸਦਾ ਹੈ। ਹੇ ਫਰੀਦ, ਬਾਹਰ ਲੋਕਾਂ ਨੂੰ ਵਿਖਾਉਣ ਲਈ ਤੇਰਾ ਫਕੀਰੀ ਵੇਸ ਹੈ। ਦਿਲ ਕਾਤੀ ਗੁੜਵਾਤ, ਮੂੰਹ ਵਿੱਚ ਤੇਰੇ ਗੁੜ ਹੈ, ਭਾਵ ਬੜਾ ਹੀ ਮਿੱਠਾ ਬੋਲਦਾ ਹੈ। ਹੇ ਫਰੀਦ, ਬਾਹਰ ਲੋਕਾਂ ਨਾਲ ਤੇਰਾ ਬੋਲ ਚਾਲ ਦਾ ਵਰਤਾਰਾ ਬੜਾ ਹੀ ਮਿੱਠਾ ਹੈ। ਦਿਲ ਕਾਤੀ, ਪਰ ਦਿਲ ਵਿੱਚ ਤਾਂ ਤੇਰੇ ਛੁਰੀ ਹੈ, ਭਾਵ ਅੰਦਰੋਂ ਤਾਂ ਤੂੰ ਖੋਟਾ ਹੈ। ਫਰੀਦਾ, ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜਵਾਤ, ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ। ਬਾਹਰ ਦਿਸੈ ਚਾਨਣਾ, ਚਾਨਣਾ ਰੌਸ਼ਨੀ, ਗਿਆਨਵਾਨ ਹੋਣ ਦਾ ਚਾਨਣਾ। ਬਾਹਰੋਂ ਤਾਂ ਇੰਜ ਜਾਪਦਾ ਹੈ ਕਿ ਤੂੰ ਖੁਦਾਈ ਨੂਰ ਦਾ ਮਾਲਕ ਹੈ, ਬਾਹਰੋਂ ਤਾਂ ਇੰਜ ਹੀ ਜਾਪਦਾ ਹੈ ਜਿਵੇਂ ਕਿਤੇ ਤੂੰ ਅੰਦਰੋਂ ਵੀ ਰੌਸ਼ਨ ਹਿਰਦੇ ਵਾਲਾ ਹੈ, ਪਰ ਦਿਲ ਅੰਧਿਆਰੀ ਰਾਤ, ਪਰ ਦਿਲ ਵਿੱਚ ਤੇਰੇ ਹਨੇਰੀ ਰਾਤ ਵਾਪਰੀ ਹੋਈ ਹੈ। ਅਸਲ ਵਿੱਚ ਤੇਰੇ ਹਿਰਦੇ ਅੰਦਰ ਤਾਂ ਮੱਸਿਆ ਦੀ ਰਾਤ ਨਾਲੋਂ ਵੀ ਘੁੱਪ ਹਨੇਰਾ ਬਣਿਆ ਹੋਇਆ ਹੈ। ਤੁਹਾਨੂੰ ਜੀਵਨ ਵਿੱਚ ਅਜਿਹੇ ਸ਼ਖਸ ਮਿਲਦੇ ਰਹਿੰਦੇ ਹਨ ਜਿਨ੍ਹਾਂ ਦਾ ਬਾਹਰਲਾ ਲਿਬਾਸ ਤੇ ਪ੍ਰਗਟਾਵਾ, ਬਾਹਰਲਾ ਅਪੀਅਰੈਂਸ ਬਿਲਕੁਲ ਧੋਖਾ ਦੇ ਜਾਂਦਾ ਹੈ। ਜਿਨ੍ਹਾਂ ਨੂੰ ਤੁਸੀਂ ਬਾਹਰਲੀ ਰਹਿਤ ਬਹਿਤ ਤੋਂ, ਬਾਹਰਲੇ ਪਹਿਰਾਵੇ ਤੋਂ ਪੂਰਨ ਗਿਆਨਵਾਨ ਅਤੇ ਅੰਦਰੋਂ ਜਾਗੇ ਹੋਏ ਸੰਤ ਮਹਾਤਮਾ ਮੰਨ ਲੈਂਦੇ ਹੋ, ਸਮਾਂ ਪਾ ਕੇ ਉਹਨਾਂ ਦੇ ਜੀਵਨ ਬਾਰੇ ਕੁਛ ਐਸਾ ਉਗੜੇ ਆਉਂਦਾ ਹੈ ਤੁਹਾਡੇ ਸਾਹਮਣੇ ਕਿ ਤੁਹਾਨੂੰ ਤੁਹਾਡੀ ਗਲਤ ਫਹਿਮੀ, ਗਲਤ ਅਸੈਸਮੈਂਟ ਦਾ ਅਹਿਸਾਸ ਹੁੰਦਾ ਹੈ। ਆਸਾ ਦੀਵਾਰ ਵਿੱਚ ਵੀ ਬਚਨ ਆਉਂਦੇ ਹਨ, ਮੱਥੇ ਟਿੱਕਾ, ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਾ ਸਾਈ, ਨੀਲ ਵਸਤਰ ਪਹਿਰ ਹੋਵੇ ਪਰਵਾਣ, ਮਲੇਸ਼ ਧਾਨ ਲੇ ਪੂਜੈ ਪੁਰਾਣ। ਤੇੜ ਧੋਤੀ ਬੰਨਣ ਵਾਲੇ, ਮੱਥੇ ਟਿੱਕਾ ਸਜਾਉਣ ਵਾਲੇ ਕਈ ਵਾਰ ਜਗਤ ਕਸਾਈ ਹੁੰਦੇ ਹਨ। ਅਨੇਕ ਵਾਰੀ ਵੇਖੀਦਾ ਹੈ ਮਨੁੱਖ ਬਾਹਰੋਂ ਅੰਦਰੋਂ ਇੱਕ ਨਹੀਂ ਹੁੰਦੇ। ਸੂਰਤ ਜਗਤ ਦਾ ਹਾਲ ਬਾਹਰੋਂ ਹੋਰ ਹੈ, ਅੰਦਰੋਂ ਹੋਰ। ਬਾਹਰੋਂ ਲੋਕ ਨਮਾਜ਼ਾਂ ਪੜ੍ਹਦੇ ਹਨ ਪਰ ਉਹ ਹੀ ਮਨੁੱਖਾਂ ਦੀ ਰਤ ਨਿਚੋੜਨ ਹਾਰੇ ਹੁੰਦੇ ਹਨ, ਜਿਨ੍ਹਾਂ ਦੇ ਗਲਾਂ ਵਿੱਚ ਯੱਗਿਓ ਪਵੀਤ ਲਟਕ ਰਹੇ ਹੁੰਦੇ ਹਨ। ਉਹ ਹੀ ਬਾਜ਼ ਦਫ਼ਾ ਛੁਰੀਆਂ ਫੇਰਨ ਵਾਲੇ ਕਸਾਈ ਹੁੰਦੇ ਹਨ। ਬਾਹਰੋਂ ਬਗਲ ਸਮਾਧੀਆਂ ਹੁੰਦੀਆਂ ਹਨ, ਅੰਦਰੋਂ ਵਾਸ਼ਨਾ ਨਾਲ ਭਰੇ ਹੁੰਦੇ ਹਨ ਨੱਕੋ ਨੱਕ। ਗੁਰੂ ਨਾਨਕ ਪਾਤਸ਼ਾਹ ਨੂੰ ਵੀ ਜਗਨਨਾਥਪੁਰੀ ਇੱਕ ਬਗਲ ਸਮਾਧੀ ਵਾਲਾ ਮਿਲਿਆ ਸੀ। ਇਹ ਬ੍ਰਾਹਮਣ ਪਦਮ ਆਸਨ ਲਾਈ ਬੈਠਾ ਸੀ ਸਮੁੰਦਰ ਦੇ ਕਿਨਾਰੇ, ਮੂੰਹ ਇਸ ਕਦਰ ਉੱਚਾ ਕੀਤਾ ਹੋਇਆ ਸੀ ਜਿਵੇਂ ਕਿਤੇ ਨਿਗਾਹ ਆਕਾਸ਼ਾਂ ਵਿੱਚ ਗੱਡੀ ਗਈ ਹੈ। ਸਿਰ ਪਿੱਠ ਨਾਲ ਜਾ ਲੱਗਾ ਜਾਪਦਾ ਸੀ, ਸਵਾਸ ਇਤਨਾ ਧੀਮਾ ਕਿ ਮਾਨੋ ਆ ਹੀ ਨਹੀਂ ਸੀ ਰਿਹਾ। ਇੰਜ ਜਾਪਦਾ ਸੀ ਕਿ ਆਕਾਸ਼ ਵਿੱਚ ਤਾੜੀ ਲੱਗੀ ਹੋਈ ਹੈ। ਸ਼ਰਧਾਲੂ ਆ ਕੇ ਇਸ ਜਾਪਦੇ ਮਹਾਤਮਾ ਦੇ ਗੜਵੇ ਵਿੱਚ ਪੈਸੇ ਪਾ ਮੱਥਾ ਟੇਕ ਬੈਠ ਜਾਂਦੇ ਸਨ ਦਰਸ਼ਨਾਂ ਲਈ। ਥੋੜੀ ਦੇਰ ਮਗਰੋਂ ਇਹ 51 ਮਹਾਤਮਾ ਤ੍ਰੇੜ ਕੋ ਅੱਖਾਂ ਖੋਲ ਕੇ ਅਲਖ ਨਿਰੰਜਨ, ਆਹੋ ਧਨਯ, ਸੁਖੀ ਰਹੋ, ਆਜ ਤੋ ਵਿਸ਼ਨੂੰ ਭਗਵਾਨ ਪ੍ਰਸੰਨ ਥੇ, ਆਜ ਤੋ ਨਾਰਦ ਜੀ ਅਦਭੁਤ ਕਥਾ ਕਰ ਰਹੇ ਥੇ, ਆਜ ਤੋ ਬ੍ਰਹਮਪੁਰੀ ਮੇ ਸੰਕੀਰਤਨ ਹੋ ਰਹਾ ਥਾ, ਆਜ ਤੋ ਪ੍ਰਜਾ ਕੇ ਭਾਗਯ ਅੱਛੇ ਹੈ, ਆਪਕੇ ਧਾਮ ਧਨ ਸੇ ਭਰ ਜਾਣੇ ਵਾਲੇ ਹੈ, ਵਗੈਰਾ ਵਗੈਰਾ ਅਜਿਹੇ ਪ੍ਰਸੰਨਤਾ ਵਾਲੇ ਬਚਨ ਉਚਾਰਦਾ ਤੇ ਪੋਲੇ ਸ਼ਰਧਾਲੂ ਚੂਮ ਚੂਮ ਉੱਠਦੇ। ਸਤਿਗੁਰਾਂ ਪਖੰਡੀ ਨੂੰ ਭਾਂਪ ਲਿਆ, ਉਸਦਾ ਲੋਟਾ ਚੁੱਕ ਮਲਕੜੇ ਜਿਹੇ ਉਸਦੀ ਪਿੱਠ ਪਿੱਛੇ ਜਾ ਰੱਖਿਆ। ਪਖੰਡੀ ਸਾਧ ਨੇ ਜਦੋਂ ਮੁੜ ਅੱਖਾਂ ਖੋਲੀਆਂ ਤਾਂ ਲੱਗਾ ਅਗਮ ਨਿਗਮ ਦੀਆਂ ਗੱਲਾਂ ਕਰਨ, ਪਰ ਜਿਉਂ ਹੀ ਗਈ ਨਿਗਾਹ ਲੋਟੇ ਵੱਲ ਅਤੇ ਲੋਟਾ ਉੱਥੇ ਨਾ ਦਿਸਿਆ ਤਾਂ ਪਰੇਸ਼ਾਨੀ ਛਾ ਗਈ। ਜਦੋਂ ਇੱਧਰ ਉੱਧਰ ਨਿਗਾਹ ਮਾਰੀ ਲੋਟਾ ਗਾਇਬ ਸੀ, ਪਰੇਸ਼ਾਨ ਹੋ ਗਿਆ, ਲੱਗਾ ਅਵਾ ਤਵਾ ਬੋਲਣ, ਆਖੇ ਸਰਾਪ ਦੂੰਗਾ ਸਭ ਕੋ, ਭਸਮ ਕਰ ਦੂੰਗਾ, ਨਹੀਂ ਤਾਂ ਬਤਾਓ ਕਿੱਧਰ ਹੈ। ਸਤਿਗੁਰਾਂ ਆਖਿਆ, ਤ੍ਰੈਲੋਕੀ ਅਤੇ ਅਗਮ ਨਿਗਮ ਦੇ ਦ੍ਰਿਸ਼ਟਾ ਜੀ, ਤ੍ਰਾਕਟ ਲਗਾਓ, ਸਮਾਧੀ ਜਮਾਓ, ਅੰਤਰਮੁਖੀ ਹੋ ਜਾਓ ਔਰ ਲਗਾਓ ਪਤਾ ਕਹਾਂ ਹੈ। ਬ੍ਰਾਹਮਣ ਨੇ ਸ਼ਰਮਿੰਦਿਆਂ ਹੋ ਕੇ ਜਦੋਂ ਹਾਰ ਮੰਨੀ ਤਾਂ ਸਤਿਗੁਰਾਂ ਉਸਦੀ ਪਿੱਠ ਪਿੱਛੋਂ ਲੋਟਾ ਚਾਹ ਉਸਦੇ ਸਾਹਮਣੇ ਰੱਖ ਦਿੱਤਾ। ਬ੍ਰਾਹਮਣ ਖਿਸਿਆ ਕੇ, ਜਿਸ ਨਗਰੀ ਮੇ ਲੋਕ ਸਾਧ ਸੇ ਮਸਖਰੀ ਕਰਤੇ ਹੈ ਵੋ ਨਗਰੀ ਉਜੜੀ ਸਮਝੋ, ਐਸਾ ਬਕਵਾਸ ਕਰਦਾ ਉਹ ਉੱਥੋਂ ਚਲਾ ਗਿਆ। ਉੱਥੇ ਸਤਿਗੁਰਾਂ ਧਨਾਸਰੀ ਰਾਗ ਵਿੱਚ ਸ਼ਬਦ ਉਚਾਰਿਆ, ਕਾਲ ਨਾਹੀਂ, ਜੋਗ ਨਾਹੀਂ, ਨਾਹੀਂ ਸਤ ਕਾ ਟੱਬ, ਥਾਨ ਸੱਟ ਜਗ ਪ੍ਰਿਸ਼ਟ ਹੋਏ, ਡੂਬਤਾ ਇਉਂ ਜਗ, ਕਲੀ ਮੈਂ ਰਾਮ ਨਾਮ ਸਾਰ, ਅੱਖੀ ਤਾਂ ਮੀਟੈ ਨਾਕ ਪਕੜੈ, ਠੱਗਣ ਕਉ ਸੰਸਾਰ, ਆਂਟ ਸੇਤੀ ਨਾਕ ਪਕੜੈ, ਸੂਝ ਤੇ ਤਿੰਨ ਲੋ ਮਗਰ ਪਾਛੇ ਕਛੂ ਨਾ ਸੂਝੇ ਇਹ ਪਦਮ ਅਲੋ। ਬੜੀ ਅਲੌਕਿਕ ਅਜੀਬ ਕਿਸਮ ਦੀ ਸਮਾਧੀ ਹੈ ਇਸ ਪਾਂਡੇ ਦੀ। ਉਂਝ ਤਾਂ ਆਖਦਾ ਹੈ ਤਿੰਨਾਂ ਲੋਕਾਂ ਦੇ ਦਰਸ਼ਨ ਹੋ ਰਹੇ ਹਨ, ਪਰ ਪਿੱਠ ਮਗਰ ਪਏ ਲੋਟੇ ਦੀ ਕੋਈ ਸੋਝੀ ਨਹੀਂ। ਤੁਸੀਂ ਵੀ ਅਨੇਕ ਵਾਰ ਅਜਿਹੇ ਪਖੰਡੀਆਂ ਦੀ ਲਪੇਟ ਵਿੱਚ ਆ ਜਾਂਦੇ ਹੋ। ਜੇ ਪ੍ਰੀਖਿਆ ਲੈਣੀ ਚਾਹੋ ਤਾਂ ਪਾਜ ਖੁੱਲ੍ਹ ਸਕਦੇ ਹਨ, ਪਰ ਤੁਸੀਂ ਤਾਂ ਬੜੇ ਸ਼ਰਧਾਵਾਨ ਹੋ ਕੇ ਪੁੱਛਾਂ ਲੈਣ ਜਾਂਦੇ ਹੋ। ਚੇਤੇ ਰੱਖਣਾ ਭਾਈ, ਕੰਨ ਮੁਸੱਲਾ ਸੂਫ ਗਲ, ਤੇੜ ਦੀ ਧੋਤੀ ਮੱਥੇ ਟਿੱਕਾ, ਗਲ ਵਿੱਚ ਯਜੋ ਪਵੀਤ ਜਨੇਊ, ਹੱਥ ਵਿੱਚ ਮਾਲਾ, ਕੁਛ ਮਾਨੇ ਨਹੀਂ ਰੱਖਦੇ ਜਦੋਂ ਤੱਕ ਅੰਦਰ ਦਾ ਬੋਧ ਨਾ ਹੋ ਜਾਏ। ਅਤੇ ਜਿਸ ਦਿਨ ਅੰਦਰ ਦਾ ਬੋਧ ਹੋ ਜਾਂਦਾ ਹੈ ਫਿਰ ਇਹ ਸਭ ਜ਼ਰੂਰੀ ਵੀ ਨਹੀਂ ਦਿਸਦੇ। ਫਰੀਦਾ, ਕੰਨ ਮੁਸੱਲਾ ਸੂਫ ਗੜ, ਦਿਲ ਕਾਤੀ ਗੁੜਵਾਤ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ।
51ਵਾਂ ਸ਼ਲੋਕ। ਫਰੀਦਾ, ਰਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਏ, ਜੋ ਤਨ ਰਤੇ ਰੱਬ ਸਿਓ ਤਿੰਨ ਤਨ ਰਤ ਨਾ ਹੋਏ। ਅਰਥ ਦੂਜੀ ਪੰਕਤੀ ਤੋਂ ਸ਼ੁਰੂ ਕਰਾਂਗੇ। ਜੋ ਤਨ ਰਤੇ ਰੱਬ ਸਿਓ ਤਿੰਨ ਤਨ ਰਤ ਨਾ ਹੋਏ। ਤਨ ਸਰੀਰ, ਰਤੇ ਰੰਗੇ ਹੁੰਦੇ ਹਨ, ਰੱਬ ਸਿਓ ਰੱਬ ਨਾਲ, ਰੱਬ ਦੇ ਪਿਆਰ ਨਾਲ, ਰੱਬ ਦੇ ਪਿਆਰ ਵਿੱਚ। ਤਿੰਨ ਤਨ ਉਹਨਾਂ ਦੇ ਸਰੀਰਾਂ ਵਿੱਚ ਰਤ ਨਾ ਹੋਏ ਲਹੂ ਨਹੀਂ ਹੁੰਦਾ। ਜੋ ਤਨ ਰਤੇ ਰੱਬ ਸਿਓ ਤਿੰਨ ਤਨ ਰਤ ਨਾ ਹੋਏ। ਹੇ ਫਰੀਦ, ਜਿਹੜੇ ਬੰਦੇ ਪ੍ਰਭੂ ਜੀ ਦੇ ਪਿਆਰ ਵਿੱਚ ਰੰਗੇ ਹੁੰਦੇ ਹਨ ਉਹਨਾਂ ਦੇ ਸਰੀਰ ਵਿੱਚ ਲਹੂ ਨਹੀਂ ਹੁੰਦਾ। ਭਾਵ ਹੈ, ਹੇ ਫਰੀਦ, ਪ੍ਰਭੂ ਪਿਆਰਿਆਂ ਦੀਆਂ ਸਰੀਰਾਂ ਅੰਦਰ ਖੂਨ ਨਹੀਂ ਹੁੰਦਾ, ਉਹਨਾਂ ਦੀਆਂ ਰਗਾਂ ਵਿੱਚ ਹੁਣ ਰੱਤ ਦੀ ਥਾਂ ਪਿਆਰ ਵਗਦਾ ਹੈ, ਉਹਨਾਂ ਦੀਆਂ ਰਗਾਂ ਵਿੱਚ ਹੁਣ ਰੱਤ ਦੀ ਜਗ੍ਹਾ ਪ੍ਰਭੂ ਪਿਆਰ ਹੀ ਗਰਦਿਸ਼ ਕਰਦਾ ਹੈ। ਜੋ ਤਨ ਰਤੇ ਰੱਬ ਸਿਓ ਤਿੰਨ ਤਨ ਰਤ ਨਾ ਹੋਏ। ਫਰੀਦਾ, ਰਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਏ। ਰਤੀ ਰਤਾ ਵੀ, ਥੋੜਾ ਜਿਤਨਾ ਵੀ, ਰਤ ਲਹੂ। ਰਹੱਸ ਵਿੱਚ ਆ ਕੇ ਕਾਵਿਕ ਅੰਦਾਜ਼ ਨਾਲ ਫਰੀਦ ਜੀ ਆਖਦੇ ਨੇ, ਜੋ ਤਨ ਰਤੇ ਰੱਬ ਸਿਓ ਤਿੰਨ ਤਨ ਰਤ ਨਾ ਹੋਏ। ਭਾਈ, ਕੋਈ ਪਿਆਰ ਵਾਲਿਆਂ ਦਾ, ਸਿਦਕ ਵਾਲਿਆਂ ਦਾ ਭਾਵੇਂ ਤਨ ਚੀਰ ਕੇ ਵੇਖ ਲਵੇ, ਜ਼ਰਾ ਜਿਤਨਾ ਵੀ ਲਹੂ ਨਹੀਂ ਵਗੇਗਾ, ਰਤ ਦੀ ਬੂੰਦ ਤੱਕ ਨਾ ਨਿਕਲੇਗੀ। ਜੇ ਇਸ ਸ਼ਲੋਕ ਨੂੰ ਪਿਛਲੇ ਸ਼ਲੋਕ ਨਾਲ ਜੋੜੀਏ ਤਾਂ ਪਰਮਾਰਥ ਕੁਝ ਇੰਜ ਜਾਪਦਾ ਹੈ। ਹੇ ਫਰੀਦ, ਇੱਕ ਪਾਸੇ ਤਾਂ ਹੈਨ ਵਿਖਾਵੇ ਦੇ ਪੇਖੀ ਫਕੀਰ, ਜਿਨ੍ਹਾਂ ਦਾ ਰੱਬ ਨਾਲ ਕੋਈ ਅੰਦਰੂਨੀ ਪਿਆਰ ਨਹੀਂ, ਸਭ ਕੁਛ ਵਿਖਾਵੇ ਦਾ ਹੈ, ਪੇਖ ਹੀ ਪੇਖ। ਦੂਜੇ ਪਾਸੇ ਅਜਿਹੇ ਵੀ ਹਨ ਜੋ ਪੂਰਨ ਤੌਰ ਤੇ ਰੱਬ ਦੇ ਪਿਆਰ ਵਿੱਚ ਰੰਗ ਹੋ ਗਏ ਹਨ। ਉਹਨਾਂ ਦੀ ਫਕੀਰੀ ਉਤਲੀ ਉਤਲੀ ਨਹੀਂ, ਉਹਨਾਂ ਦੀ ਫਕੀਰੀ ਵਿਖਾਵੇ ਦੀ ਨਹੀਂ, ਉਹਨਾਂ ਦੀਆਂ ਰਗਾਂ ਵਿੱਚ ਰੱਬ ਦਾ ਹੀ ਪਿਆਰ ਵਗਦਾ ਹੈ, ਖਾਲਸ ਪਿਆਰ, ਸ਼ੁੱਧ ਪਿਆਰ। ਭਾਵੇਂ ਕੋਈ ਉਹਨਾਂ ਦਾ ਤਨ ਚੀਰ ਕੇ ਵੇਖ ਲਵੇ, ਜੋ ਬਾਹਰ ਵਗੇਗਾ ਉਹ ਰਤ ਨਹੀਂ। ਮੰਨ ਲੈਣਾ ਕਿ ਸ਼ੁੱਧ ਖਾਲਸ ਨਿਰੋਲ ਪਿਆਰ ਹੀ ਵਗ ਤੁਰਿਆ ਹੈ। ਜੋ ਕੁਝ ਅੰਦਰ ਲਬੋ ਲਬ ਭਰਿਆ ਹੈ ਉਹੀ ਬਾਹਰ ਵਗੇਗਾ। ਸ਼ਲੋਕ 53ਵਾਂ। ਫਰੀਦਾ, ਸੋਈ ਸਰਵਰ ਢੂੰਡ ਲਓ, ਜਿੱਥੋਂ ਲੱਭੀ ਵੱਥ, ਛੱਪੜ ਢੂੰਡੈ ਕਿਆ ਹੋਵੇ, ਚਿੱਕੜ ਡੁੱਬੈ ਹੱਥ। ਫਰੀਦਾ ਸੋਈ ਸਰਵਰ ਢੂੰਡ ਲਹੁ, ਜਿੱਥੋਂ ਲੱਭੀ ਵੱਥ। ਸੋਈ ਉਹ ਹੀ ਸਰਵਰ ਸਰੋਵਰ ਸਮੁੰਦਰ ਗੁਰੂ ਸਮੁੰਦਰ। ਇੱਥੇ ਗੁਰੂ ਨੂੰ ਸਮੁੰਦਰ ਆਖਿਆ ਹੈ, ਪੂਰਨ ਗੁਰੂ ਸਮੁੰਦਰ ਹੈ। ਢੂੰਡ ਲਹੁ ਲੱਭ ਲਵੋ, ਲੱਭੀ ਲੱਭ ਪਵੇ ਮਿਲ ਪਏ। ਵੱਥ ਤੱਤ ਤੱਤ ਵਸਤੂ ਅਸਲ ਵਸਤੂ, ਨਾਮ ਵੱਥ ਨਾਮ ਵਸਤੂ। ਫਰੀਦਾ ਸੋਈ ਸਰਵਰ ਢੂੰਡ ਲਹੁ, ਜਿੱਥੋਂ ਲੱਭੀ ਵੱਥ। ਹੇ ਫਰੀਦ, ਐਸਾ ਪੂਰਨ ਗੁਰੂ ਸਮੁੰਦਰ ਲੱਭੋ, ਜਿੱਥੋਂ ਜਿਸ ਪਾਸੋਂ ਨਾਮ ਰੂਪੀ ਅਨੂਪਮ ਵਸਤੂ ਲੱਭ ਪਏ। ਪਹੁੰਚੇ ਹੋਏ ਸੰਤ, ਬ੍ਰਹਮ ਗਿਆਨੀ, ਪੂਰਨ ਗੁਰੂ ਜੋ ਪਰਮੇਸ਼ਰ ਨਾਲ ਇੱਕ ਰੂਪ ਹਨ, ਇਹ ਸਾਰੇ ਸਮੁੰਦਰ ਹਨ। ਇਹਨਾਂ ਤੋਂ ਨਾਮ ਵਸਤੂ ਜੋ ਅਸਲ ਤੱਤ ਵਸਤੂ ਹੈ, ਜੀਵ ਨੂੰ ਤਾਰਨ ਵਾਲੀ ਹੈ, ਹੱਥ ਲੱਗਦੀ ਹੈ। ਛੱਪੜ ਟੂੰਡੈ ਕਿਆ ਹੋਵੈ, ਚਿੱਕੜ ਡੁੱਬੈ ਹੱਥ। ਛੱਪੜ ਭੇਖੀ ਫਕੀਰ ਭੇਖੀ ਸੰਤ, ਖੁਦ ਅੰਧੇਰੇ ਵਿੱਚ ਭਟਕ ਰਹੇ ਸੈਲਫ ਡਿਕਲੇਅਰਡ ਡੈਫੀਸ਼ੈਂਟ ਗੁਰੂਜ਼, ਇਹਨਾਂ ਨੂੰ ਛੱਪੜ ਆਖਿਆ ਹੈ। ਅਜਿਹਿਆਂ ਭੇਖ ਤਾਰਿਆਂ ਦਾ ਜ਼ਿਕਰ ਫਰੀਦ ਜੀ ਨੇ ਪਿਛਲੇ ਸ਼ਲੋਕ ਵਿੱਚ ਕੀਤਾ ਸੀ। ਛੱਪੜ ਟੂੰਡੇ ਕਿਆ ਹੋਵੈ, ਚਿੱਕੜ ਡੁੱਬੈ ਹੱਥ। ਹੇ ਫਰੀਦ, ਛੱਪੜ ਵਿੱਚ ਭਾਲ ਕੀਤਿਆਂ ਕੁਝ ਨਹੀਂ ਮਿਲਦਾ। ਛੱਪੜ ਵਿੱਚ ਹੱਥ ਪਾਓਗੇ ਤਾਂ ਉੱਥੇ ਚਿੱਕੜ ਵਿੱਚ ਹੀ ਹੱਥ ਡੁੱਬੇਗਾ। ਛੱਪੜ ਵਿੱਚ ਹੱਥ ਪਾਇਆ ਚਿੱਕੜ ਹੀ ਹੱਥ ਆਵੇਗਾ। ਅਧੂਰਿਆਂ ਦੇ ਲੜ ਲੱਗਿਆਂ ਨਾਮ ਤੱਤਾਂ ਕੀ ਹੱਥ ਆਉਣਾ ਹੈ, ਕੱਚ ਪਿੱਚ ਜ਼ਰੂਰ ਪੱਲੇ ਪੈ ਜਾਂਦਾ ਹੈ। ਗੁੰਜਵਾਂ ਸ਼ਲੋਕ ਮਹਿਲਾ ਤੀਜਾ। ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਜੋ ਸ਼ਹਿ ਰਤੇ ਆਪਣੇ, ਤਿਤ ਤਨ ਲੋਭ ਰਤ ਨਾ ਹੋਏ। ਪੈ ਪਈਐ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ। ਜਿਉਂ ਬੈਸੰਤਰ ਧਾਤ ਸ਼ੁੱਧ ਹੋਏ, ਤਿਉਂ ਹਰ ਕਾ ਪਾਓ ਦੁਰਮਤ ਮੈਲ ਗਵਾਏ। ਨਾਨਕ ਤੇ ਜਨ ਸੋਹਣੇ, ਜੇ ਰੱਤੇ ਹਰੀ ਰੰਗ ਲਾਏ। ਇਸ ਸ਼ਲੋਕ ਦੇ ਮੁੱਢ ਵਿੱਚ ਮਹਿਲਾ ਤੀਜਾ ਦਰਜ ਹੈ। ਇੱਥੋਂ ਪਤਾ ਚੱਲਦਾ ਹੈ ਕਿ ਇਹ ਸ਼ਲੋਕ ਫਰੀਦ ਜੀ ਦਾ ਨਹੀਂ, ਬਲਕਿ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਹੈ। ਉਹਨਾਂ ਨੇ ਆਪਣਾ ਇਹ ਸ਼ਲੋਕ ਫਰੀਦ ਜੀ ਦੇ ਸ਼ਲੋਕ ਨਾਲ ਇਸ ਕਾਰਨ ਜੋੜਿਆ ਹੈ ਕਿਉਂਕਿ ਫਰੀਦ ਜੀ ਦੇ ਸ਼ਲੋਕ ਵਿੱਚ ਕੁਝ ਅੱਖਰਾਂ ਦਾ ਭਾਵ ਸਪਸ਼ਟ ਨਹੀਂ ਸੀ ਹੋ ਪਾਇਆ। ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਕਿਸ ਰਤ ਦੀ ਗੱਲ ਹੋ ਰਹੀ ਹੈ, ਕਿਉਂਕਿ ਲਹੂ ਬਿਨਾਂ ਤਾਂ ਮਨੁੱਖਾ ਸਰੀਰ ਕੰਮ ਕਰ ਹੀ ਨਹੀਂ ਸਕਦਾ। ਸੋ ਇਹ ਭਾਵ ਸਪਸ਼ਟ ਕਰਨਾ ਬੜਾ ਜ਼ਰੂਰੀ ਹੈ। ਆਓ ਸ਼ਲੋਕ ਦੀ ਵਿਆਖਿਆ ਵੱਲ। ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਭਾਈ ਇਹ ਸਰੀਰ ਤਾਂ ਸਾਰਾ ਲਹੂ ਹੈ, ਭਾਵ ਤਮਾਮ ਸਰੀਰ ਵਿੱਚ ਲਹੂ ਮੌਜੂਦ ਹੈ। ਸਰੀਰ ਦਾ ਕੋਈ ਹਿੱਸਾ ਰਤ ਤੋਂ ਬਗੈਰ ਨਹੀਂ ਹੈ। ਰਤ ਬਿਨ ਤਨ ਨਾ ਹੋਏ, ਲਹੂ ਤੋਂ ਬਿਨਾਂ ਤਾਂ ਸਰੀਰ ਰਹਿ ਹੀ ਨਹੀਂ ਸਕਦਾ। ਫਿਰ ਭਾਈ, ਪ੍ਰਭੂ ਪਿਆਰੇ ਦਾ ਤਨ ਚੀਰਨ ਤੇ ਕਿਹੜਾ ਲਹੂ ਨਹੀਂ ਨਿਕਲਦਾ? ਤਾਂ ਆਖਦੇ ਨੇ, ਜੋ ਸ਼ਹਿ ਰਤੇ ਆਪਣੇ, ਤਿਤ ਤਨ ਲੋਭ ਰਤ ਨਾ ਹੋਏ। ਸ਼ਹਿ ਸ਼ਾਹ ਮਾਲਕ ਖਸਮ ਮਾਲਕ ਪ੍ਰਭੂ, ਜੋ ਸ਼ਹਿ ਰਤੇ ਆਪਣੇ, ਤਿਤ ਤਨ ਲੋਭ ਰਤ ਨਾ ਹੋਏ। ਜਿਹੜੇ ਬੰਦੇ ਆਪਣੇ ਮਾਲਕ ਪ੍ਰਭੂ ਦੇ ਪਿਆਰ ਵਿੱਚ ਰੰਗੇ ਜਾਂਦੇ ਨੇ, ਉਹਨਾਂ ਅੰਦਰ ਲੋਭ ਰੂਪੀ ਰਤ ਨਹੀਂ ਰਹਿੰਦੀ। ਉਹਨਾਂ ਦਾ ਰਤ ਯਾਨੀ ਕਿ ਲੋਭ ਸੁੱਕ ਮੁੱਕ ਜਾਂਦਾ ਹੈ, ਲਾਲਚ ਅੰਦਰ ਲੇਸ ਮਾਤਰ ਵੀ ਬਾਕੀ ਨਹੀਂ ਰਹਿ ਜਾਂਦਾ। ਇਹ ਲਾਲਚ ਕਿਉਂ ਤੇ ਕਿਵੇਂ ਮੁੱਕਦਾ ਹੈ ਤਾਂ ਮਿਸਾਲ ਦੇ ਕੇ ਸਮਝਾਉਂਦੇ ਹਨ। ਜਿਉਂ ਬੈਸੰਤਰ ਤਾਤ ਸ਼ੁੱਧ ਹੋਏ ਤਿਉਂ ਹਰ ਕਾ ਪਾਓ ਦਮੈਲ ਗਵਾਏ। ਬੈਸੰਤਰ ਅੱਗ, ਤਾਤ ਮੈਟਲ, ਸ਼ੁੱਧ ਸਾਫ ਖਾਲਸ ਪਿਓਰ। ਸ਼ੁੱਧ ਹੋਏ ਇਜ਼ ਰਿਡ ਆਫ ਇੰਪਿਊਰਿਟੀਜ਼ ਐਂਡ ਬਿਕਮਸ ਪਿਓਰ। ਆਪਣੀ ਮੈਲ ਖੋ ਕੇ ਖਾਲਸ ਹੋ ਜਾਂਦੀ ਹੈ। ਤਿਉਂ ਤਿਵੇਂ ਹਰ ਕਾ ਪਾਓ ਪ੍ਰਭੂ ਜੀ ਦਾ ਡਰ ਅਦਬ, ਪ੍ਰਭੂ ਜੀ ਦਾ ਸੂਖਸ਼ਮ ਪਾਓ, ਖੁਦਾ ਦਾ ਖੌਫ। ਦੁਰਮਤ ਮੈਲ, ਭੈੜੀ ਮਤ ਦੀ ਮੈਲ, ਬੁੱਧੀ ਦੀ ਮੈਲ ਕਬੁੱਧੀ ਗਵਾਏ ਮਿਟਾ ਕੇ। ਜਿਉਂ ਬੈਸੰਤਰ ਤਾਤ ਸ਼ੁੱਧ ਹੋਏ ਤਿਉਂ ਹਰ ਕਾ ਪਾਓ ਦੁਰਮਤ ਬੈਲ ਗਵਾਏ। ਭਾਈ ਪ੍ਰਭੂ ਪਿਆਰੇ ਅੰਦਰੋਂ ਲੋਭ ਰਤ ਇੰਜ ਹੀ ਮੁੱਕਦੀ ਹੈ ਜਿਵੇਂ ਜਦੋਂ ਅੱਗ ਵਿੱਚ ਕੋਈ ਤਾਤ ਕੋਈ ਮੈਟਲ ਪਾ ਦੇਈਏ ਉਹ ਸ਼ੁੱਧ ਤੇ ਸਾਫ ਹੁੰਦੀ ਤੁਰੀ ਜਾਂਦੀ ਹੈ। ਅੱਗ ਤਾਤ ਅੰਦਰਲੀ ਮੈਲ ਸਾੜ ਕੇ ਤਾਤ ਨੂੰ ਸ਼ੁੱਧ ਤੇ ਖਾਲਸ ਕਰ ਦਿੰਦੀ ਹੈ। ਤਿਵੇਂ ਭਾਈ ਪ੍ਰਭੂ ਪਿਆਰਿਆਂ ਲਈ ਪ੍ਰਭੂ ਦਾ ਡਰ ਪਾਓ, ਰੱਬ ਦਾ ਖੌਫ ਅੱਗ ਦਾ ਕੰਮ ਕਰਦਾ ਹੈ। ਖੁਦਾ ਦਾ ਖੌਫ ਸਰੀਰ ਅੰਦਰੋਂ ਨਾ ਸਿਰਫ ਲੋਭ ਰੂਪੀ ਮੈਲ ਸਗੋਂ ਬਾਕੀ ਦੀ ਸਾਰੀ ਭੈੜੀ ਬੁੱਧੀ ਰੂਪੀ ਮੈਲ ਸਾੜ ਦਿੰਦਾ ਹੈ। ਕੁੱਲ ਦੁਰਮਤ ਮੈਲ ਕੁੱਲ ਕਬੁੱਧੀ ਸਾੜ ਦਿੰਦਾ ਹੈ ਰੱਬ ਦਾ ਪਾਓ, ਅਤੇ ਪ੍ਰਭੂ ਪਿਆਰਾ ਇਸ ਤਰ੍ਹਾਂ ਖਾਲਸ ਸ਼ੁੱਧ ਤੇ ਨਿਰਮਲ ਹੋ ਜਾਂਦਾ ਹੈ। ਤੋ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਲੋਭ ਰਤ ਮੇਟਣ ਦਾ ਰਾਹ ਵੀ ਸਪਸ਼ਟ ਤੌਰ ਤੇ ਸਮਝਾ ਦਿੱਤਾ ਹੈ। ਖੁਦਾ ਦਾ ਖੌਫ ਰੱਬ ਦਾ ਪਾਓ ਅਤਿ ਜ਼ਰੂਰੀ ਹੈ ਲੋਭ ਰੂਪੀ ਅਤੇ ਬਾਕੀ ਹੋਰ ਕਬੂਦੀ ਮੇਟਣ ਲਈ। ਜਿਹੜੇ ਬੰਦੇ ਰੱਬ ਦਾ ਡਰ ਪੈ ਨਹੀਂ ਮੰਨਦੇ ਉਹ ਕਦਾਚਿਤ ਸ਼ੁੱਧ ਨਹੀਂ ਹੋ ਸਕਦੇ। 55ਵਾਂ ਸ਼ਲੋਕ। ਫਰੀਦਾ ਸਿਰ ਪਲਿਆ ਦਾਲੀ ਪਲੀ ਮੁੱਛਾਂ ਵੀ ਪਲੀਆਂ ਰੇ ਮਨ ਗਹਿਲੇ ਬਾਵਲੇ ਮਾਣੇ ਕਿਆ ਰਲੀਆਂ। ਫਰੀਦਾ ਸਿਰ ਪਲਿਆ ਦਾਲੀ ਪਲੀ ਮੁੱਛਾਂ ਵੀ ਪਲੀਆਂ। ਸਿਰ ਪਲਿਆ ਸਿਰ ਚਿੱਟਾ ਹੋ ਗਿਆ, ਸਿਰ ਦੇ ਵਾਲ ਚਿੱਟੇ ਹੋ ਜਾਣ ਕਰਕੇ ਹੁਣ ਸਿਰ ਚਿੱਟਾ ਦਿਸਦਾ ਹੈ। ਦਾਲੀ ਪਲੀ ਦਾਲੀ ਵੀ ਚਿੱਟੀ ਹੋ ਗਈ ਹੈ, ਮੁੱਛਾਂ ਵੀ ਪਲੀਆਂ ਮੁੱਛਾਂ ਵੀ ਚਿੱਟੀਆਂ ਹੋ ਗਈਆਂ ਹਨ। ਫਰੀਦਾ ਸਿਰ ਪਲਿਆ ਦਾਲੀ ਪਲੀ ਮੁੱਛਾਂ ਵੀ ਪਲੀਆਂ। ਹੇ ਫਰੀਦ ਵੇਖ ਤੇਰਾ ਸਿਰ ਚਿੱਟਾ ਹੋ ਗਿਆ ਹੈ, ਦਾੜੀ ਚਿੱਟੀ ਹੋ ਗਈ ਹੈ, ਮੁੱਛਾਂ ਵੀ ਚਿੱਟੀਆਂ ਹੋ ਗਈਆਂ ਹਨ। ਸਾਰੇ ਵਾਲ ਚਿੱਟੇ ਹੋ ਜਾਣੇ ਨਿਸ਼ਾਨੀ ਹੈ ਹੁਣ ਬੁਢੇਪਾ ਆ ਗਿਆ ਹੈ। ਰੇ ਮਨ ਗਹਿਲੇ ਬਾਵਲੇ ਮਾਣੇ ਕਿਆ ਰਲੀਆਂ। ਗਹਿਲੇ ਗਾਫਿਲ, ਬਾਵਲੇ ਕਮਲੇ ਪਾਗਲ, ਰਲੀਆਂ ਰੰਗ ਰਲੀਆਂ ਮੌਜਾਂ। ਰੇ ਮਨ ਗਹਿਲੇ ਬਾਵਲੇ ਮਾਣੇ ਕਿਆ ਰਲੀਆਂ। ਹੇ ਮੇਰੇ ਗਾਫਿਲ ਮਨ, ਹੇ ਮੇਰੇ ਕਮਲੇ ਮਨ, ਇਸ ਬੁਢੇਪੇ ਦੀ ਹਾਲਤ ਵਿੱਚ ਵੀ ਅਜੇ ਤੂੰ ਦੁਨੀਆਂ ਦੀਆਂ ਮੌਜਾਂ ਹੀ ਮਾਣ ਰਿਹਾ ਹੈ, ਰੰਗ ਰਲੀਆਂ ਹੀ ਮਾਣ ਰਿਹਾ ਹੈ। ਤੇਰਾ ਧਿਆਨ ਅਜੇ ਪ੍ਰਭੂ ਜੀ ਵੱਲ ਪਰਤਿਆ ਹੀ ਨਹੀਂ। ਇਸ ਸ਼ਲੋਕ ਵਿੱਚ ਫਰੀਦ ਜੀ ਦਰਸਾ ਰਹੇ ਨੇ ਆਮ ਮਨੁੱਖ ਦੀ ਹਾਲਤ। ਜ਼ਿੰਦਗੀ ਪਰ ਤਾਂ ਮਾਣਦਾ ਹੀ ਹੈ ਰੰਗ ਰਲੀਆਂ, ਪਰ ਬੁਢੇਪੇ ਵਿੱਚ ਵੀ ਇਹਨਾਂ ਵੱਲੋਂ ਧਿਆਨ ਮੋੜ ਕੇ ਪ੍ਰਭੂ ਜੀ ਵਿੱਚ ਨਹੀਂ ਜੁੜਦਾ। 54 ਸ਼ਲੋਕ ਫਰੀਦਾ ਨੰਢੀ ਕੰਤ ਨ ਰਾਵਿਓ ਵੱਡੀ ਥੀ ਮੋਈ ਆਸ ਧਨ ਕੁਕੇਂਦੀ ਗੌਰ ਮੈਂ ਤੈਂ ਸ਼ੈ ਨਾ ਮਿਲੀ ਆਸ। ਫਰੀਦਾ ਨੰਢੀ ਕੰਤ ਨ ਰਾਵਿਓ ਵੱਡੀ ਥੀ ਮੋਈ ਆਸ। ਨੰਢੀ ਜਵਾਨ ਔਰਤ, ਕੰਤ ਪਤੀ, ਪ੍ਰਭੂ ਪਤੀ, ਪਰਮਾਤਮਾ ਪਤੀ, ਨਾ ਰਾਵਿਓ ਨਾ ਮਾਣਿਆ, ਆਪਣੇ ਪ੍ਰਭੂ ਪਤੀ ਦੇ ਸਾਥ ਦਾ ਰਸ ਨਾ ਮਾਣਿਆ। ਸਿਮਰਨ ਬੰਦਗੀ ਦੁਆਰਾ ਪ੍ਰਭੂ ਜੀ ਨਾਲ ਇਕਮਿਕਤਾ ਨਾ ਪਾਈ। ਭਜਨ ਬੰਦਗੀ ਦੁਆਰਾ ਪ੍ਰਭੂ ਪਤੀ ਨਾਲ ਆਤਮਕ ਛੋਹ ਨਾ ਪਾਈ। ਵੱਡੀ ਥੀ, ਹੁਣ ਵੱਡੀ ਹੋ ਕੇ, ਬੁੱਢੀ ਹੋ ਕੇ ਮੋਈ ਆਸ ਮੋਈ ਸੂ ਮਰ ਗਈ, ਉਹ ਔਰਤ ਮਰ ਗਈ। ਫਰੀਦਾ ਨੰਢੀ ਕੰਤ ਨ ਰਾਵਿਓ ਵੱਡੀ ਥੀ ਮੋਈ ਆਸ। ਹੇ ਫਰੀਦ, ਜਿਸ ਜਵਾਨ ਜੀਵ ਔਰਤ ਨੇ ਪਰਮਾਤਮਾ ਪਤੀ ਨੂੰ ਨਾ ਮਾਣਿਆ, ਜਿਸਨੇ ਜਵਾਨੀ ਵਿੱਚ ਸਿਮਰਨ ਬੰਦਗੀ ਕਰਕੇ ਆਪਣੇ ਪ੍ਰਭੂ ਪਤੀ ਦਾ ਰਸ ਨਹੀਂ ਮਾਣਿਆ, ਫਿਰ ਬੁੱਢੀ ਹੋ ਕੇ ਮਰ ਗਈ ਬਿਨਾਂ ਰਸ ਮਾਣੇ, ਬਿਨਾਂ ਪ੍ਰਭੂ ਪਤੀ ਦੀ ਛੋਹ ਪਾਏ, ਬਿਨਾਂ ਪ੍ਰੀਤਮ ਦੇ ਅੰਗ ਲੱਗੇ, ਤੇ ਹੁਣ ਮਰੀ ਹੋਈ ਦੀ ਵੀ ਕੀ ਹਾਲਤ ਹੈ। ਤਨ ਕੁਕੇਂਦੀ ਗੌਰ ਮੈਂ ਤੈਂ ਸ਼ੈ ਨਾ ਮਿਲਿਆਸ। ਤਨ ਔਰਤ, ਜੀਵ ਔਰਤ, ਜੀਵ ਇਸਤਰੀ, ਬੰਦੇ ਦੀ ਆਤਮਾ, ਬੰਦੇ ਦੇ ਰੂਹ, ਚਾਹੇ ਮਰਦ ਦੀ ਚਾਹੇ ਔਰਤ ਦੀ, ਹਰ ਰੂਹ ਪ੍ਰਭੂਪਤੀ ਦੀ ਔਰਤ ਹੈ, ਹਰ ਰੂਹ ਪ੍ਰਭੂਪਤੀ ਦੀ ਇਸਤਰੀ ਹੈ, ਤਨ ਹੈ। ਕੁਕੇਂਦੀ ਕੂਕ ਪੁਕਾਰ ਕਰ ਰਹੀ ਹੈ, ਰੋ ਰੋ ਪੁਕਾਰ ਰਹੀ ਹੈ। ਗੌਰ ਕਬਰ, ਗੌਰ ਮੈਂ ਕਬਰ ਵਿੱਚ ਪਈ। ਤਨ ਕੁਕੇਂਦੀ ਗੌਰ ਮੈਂ, ਹੁਣ ਪ੍ਰਭੂ ਪਤੀ ਦੀ ਛੋਹ ਪਾਏ ਬਗੈਰ ਜੋ ਜੀਵ ਔਰਤ ਮਰ ਗਈ ਸੀ, ਉਹ ਕਬਰ ਵਿੱਚ ਪਈ, ਕੂਕ ਪੁਕਾਰ ਕਰ ਰਹੀ ਹੈ। ਉਸ ਅਪਾਗਣ ਦਾ ਸਰੀਰ ਮਾਨੋ ਕਬਰ ਵਿੱਚ ਵੀ ਪਿਆ, ਬੇਚੈਨ ਉਸਲ ਵੱਟੇ ਲੈ ਰਿਹਾ ਹੈ, ਤੇ ਉਸਦੀ ਰੂਹ ਕੂਕ ਕੂਕ ਇਹ ਪੁਕਾਰ ਕਰ ਰਹੀ ਹੈ। ਕਿਹੜੀ ਪੁਕਾਰ? ਤੈਂ ਸ਼ਹਿ ਨਾ ਮਿਲਿਆਸ। ਤੈਂ ਸ਼ਹਿ, ਤੈਨੂੰ ਮਾਲਕ ਨੂੰ, ਹੇ ਪ੍ਰਭੂ ਪਤੀ, ਤੈਨੂੰ ਨਾ ਮਿਲਿਆਸ। ਕਿਉਂ ਨਾ ਮਿਲ ਪਾਈ? ਕਿਉਂ ਨਾ ਵੇਲੇ ਸਿਰ ਮਿਲ ਪਾਈ? ਤੈਂ ਸ਼ਹਿ ਨਾ ਮਿਲਿਆਸ। ਤਨ ਕੁਕੇਂਦੀ ਗੌਰ ਮੈਂ ਤੈਂ ਸ਼ਹਿ ਨਾ ਮਿਲਿਆਸ। ਕਬਰ ਵਿੱਚ ਤਰਲੇ ਲੈਂਦੀ ਉਸ ਮਰ ਜਾਣ ਵਾਲੀ ਦੀ ਅਭਾਗੀ ਰੂਹ ਇਹੋ ਪੁਕਾਰ ਕਰ ਰਹੀ ਹੈ, ਹੇ ਮੇਰੇ ਪਤੀ ਪਰਮੇਸ਼ਰ, ਮੈਂ ਕਿੱਡੀ ਅਪਾਗਣ, ਮੈਂ ਕਿੱਡੀ ਭੁੱਲੜ, ਮੈਂ ਤੈਨੂੰ ਵੇਲੇ ਸਿਰ ਮਿਲ ਨਾ ਪਾਈ। ਜਦੋਂ ਸਮਾਂ ਸੀ ਤੈਨੂੰ ਪਾ ਲੈਣ ਦਾ, ਜਦੋਂ ਸਮਾਂ ਸੀ ਤੈਨੂੰ ਮਾਣ ਲੈਣ ਦਾ, ਉਹ ਸਮਾਂ ਤਾਂ ਮੈਂ ਐਵੇਂ ਹੀ ਗਵਾ ਲਿਆ ਹੱਥੋਂ। ਫਰੀਦਾ ਨੰਢੀ ਕੰਤ ਨ ਰਾਵਿਓ ਵੱਡੀ ਥੀ ਮੁਯਾਸ। ਤਨ ਕੁਕੇਂਦੀ ਗੌਰ ਮੈਂ ਤੈਂ ਸ਼ਹਿ ਨਾ ਮਿਲੀ ਆਸ। ਸਤਸੰਗੀਓ, ਦੂਜਿਆਂ ਦੀਆਂ ਅੰਤਿਮ ਪਛੋਤਾਵੇ ਦੀਆਂ ਕੂਕਾਂ ਜੇ ਤੁਹਾਡੇ ਲਈ ਚਾਨਣ ਮੁਨਾਰਾ ਬਣ ਜਾਣ, ਜੇਕਰ ਇਹ ਕੂਕਾਂ ਤੁਹਾਨੂੰ ਜੀਵਨ ਰਾਹ ਦੀ ਸਹੀ ਸੇਧ ਦੇ ਜਾਣ, ਤਾਂ ਆਪਣੇ ਆਪ ਨੂੰ ਵਡਭਾਗੀ ਸਮਝਣਾ। ਫਰੀਦ ਜੀ ਤੁਹਾਨੂੰ ਸਮਝਾ ਰਹੇ ਹਨ ਕਿ ਕਿਤੇ ਤੁਸੀਂ ਵੀ ਬਾਅਦ ਵਿੱਚ ਪਛੋਤਾਵੇ ਦੀ ਕੂਕ ਪੁਕਾਰ ਕਰਦੇ ਨਾ ਰਹਿ ਜਾਓ। ਫਰੀਦਾ ਨੰਢੀ ਕੰਤ ਨ ਰਾਵਿਓ ਵੱਡੀ ਥੀ ਮੋਈ ਆਸ। ਤਨ ਕੁਕੇਂਦੀ ਗੌਰ ਮੈਂ ਤੈਂ ਸ਼ਹਿ ਨਾ ਮਿਲੀ ਆਸ। 56 ਸ਼ਲੋਕ ਫਰੀਦਾ
ਕੋਠੇ ਤੁਕਣ ਕੇਤੜਾ ਫਿਰ ਨੀਂਦੜੀ ਨਿਵਾਰ ਜੋ ਦਹਿਲਦੇ ਗਾਣਵੇਂ ਗਏ ਵਿਲਾੜ ਵਿਲਾੜ ਫਰੀਦਾ ਕੋਠੇ ਤੁਕਣ ਕੇਤੜਾ ਤੁਕਣ ਦੌੜ ਰਨਿੰਗ ਕੇਤੜਾ ਕਿੱਥੋਂ ਤੱਕ ਕਿਤਨੀ ਕੁ ਲੰਮੀ ਫਰੀਦਾ ਕੋਠੇ ਤੁਕਣ ਕੇਤੜਾ ਹੇ ਫਰੀਦ ਕੋਠੇ ਦੀ ਦੌੜ ਕਿੱਥੋਂ ਤੱਕ ਕੋਠੇ ਦੀ ਦੌੜ ਕਿੰਨੀ ਕੁ ਲੰਬੀ ਹੋ ਸਕਦੀ ਹੈ ਕੋਠੇ ਉੱਤੇ ਦੌੜਨਾ ਹੋਵੇ ਕਿਸੇ ਨੇ ਕਿੰਨੀ ਕੁ ਲੰਬੀ ਦੌੜ ਲਾ ਸਕਦਾ ਹੈ ਭਾਵ ਕੋਠੇ ਉੱਤੇ ਬਹੁਤ ਲੰਬਾ ਡਿਸਟੈਂਸ ਦੌੜਿਆ ਨਹੀਂ ਜਾ ਸਕਦਾ ਡੂੰਘੀ ਰਮਜ਼ ਇਹ ਹੈ ਕਿ ਰੱਬ ਵੱਲੋਂ ਬੇਪਰਵਾਹ ਹੋ ਕੇ ਇਹ ਰੰਗ ਰਲੀਆਂ ਵਾਲਾ ਜੀਵਨ ਕੋਠੇ ਦੀ ਦੌੜ ਹੈ ਇਹ ਤੇਰੀਆਂ ਰੰਗ ਰਲੀਆਂ ਮੌਜ ਮੇਲੇ ਕੋਠੇ ਦੀ ਦੌੜ ਹਨ ਅਤੇ ਜਿਵੇਂ ਕੋਠੇ ਦੀ ਦੌੜ ਲੰਬੀ ਨਹੀਂ ਹੁੰਦੀ ਜ਼ਿਆਦਾ ਦੇਰ ਨਹੀਂ ਚੱਲਦੀ ਇਵੇਂ ਤੇਰਾ ਜੀਵਨ ਛੇਤੀ ਮੁੱਕ ਜਾਏਗਾ ਅਤੇ ਨਾਲ ਹੀ ਤੇਰੀਆਂ ਮੌਜਾਂ ਤੇ ਰੰਗ ਰਲੀਆਂ ਮੁੱਕ ਜਾਣਗੀਆਂ ਫਿਰ ਨੀਂਦੜੀ ਨਿਵਾਰ ਫਿਰ ਪ੍ਰਭੂਪਤੀ ਰੱਬ ਨੀਂਦੜੀ ਮਾਇਆ ਵਾਲੀ ਨੀਂਦ ਮੌਜਾਂ ਰੰਗ ਰਲੀਆਂ ਵਾਲੀ ਨੀਂਦ ਪ੍ਰਭੂ ਜੀ ਵੱਲੋਂ ਬੇਹੋਸ਼ੀ ਨਿਵਾਰ ਦੂਰ ਕਰ ਫਿਰ ਨੀਂਦੜੀ ਨਿਵਾਰ ਹੇ ਫਰੀਦ ਰੱਬ ਵੱਲੋਂ ਬੇਪਰਵਾਹ ਹੋ ਕੇ ਤੂੰ ਮੌਜ ਮੇਲਿਆਂ ਵਿੱਚ ਸੁੱਤਾ ਪਿਆ ਹੈ ਇਹ ਬੇਪਰਵਾਹੀ ਦੀ ਨੀਂਦ ਦੂਰ ਕਰ ਇਹ ਆਪਣੀ ਬੇਹੋਸ਼ੀ ਤੋੜ ਫਿਰ ਨੀਂਦੜੀ ਨਿਵਾਰ ਜੋ ਦੇਹ ਲੱਦੇ ਗਾਣਵੇਂ ਗਏ ਵਿਲਾੜ ਵਿਲਾੜ ਜੋ ਜਿਹੜੇ ਦੇਹ ਦਿਨ ਲੱਦੇ ਪਾਏ ਹਨ ਹਾਸਲ ਕੀਤੇ ਹਨ ਗਾਣਵੇਂ ਗਿਣਵੇਂ ਜੋ ਦੇਹ ਲੱਦੇ ਗਾਣਵੇਂ ਜ਼ਿੰਦਗੀ ਦੇ ਇਹ ਗਿਣਵੇਂ ਦਿਹਾੜੇ ਜੋ ਤੂੰ ਪ੍ਰਭੂ ਜੀ ਤੋਂ ਹਾਸਲ ਕੀਤੇ ਹਨ ਗਏ ਵਿਲਾੜ ਵਿਲਾੜ ਗਏ ਜਾ ਰਹੇ ਹਨ ਬਤੀਤ ਹੁੰਦੇ ਜਾ ਰਹੇ ਹਨ ਵਿਲਾੜ ਵਿਲਾੜ ਦੌੜੇ ਛਾਲਾਂ ਮਾਰਦੇ ਜੋ ਦੇਹ ਲੱਦੇ ਗਾਣਵੇਂ ਗਏ ਵਿਲਾੜ ਵਿਲਾੜ ਫਰੀਦ ਦੇਖ ਤਾਂ ਸਹੀ ਇਹ ਜੋ ਜ਼ਿੰਦਗੀ ਦੇ ਗਿਣਵੇਂ ਦਿਨ ਤੈਨੂੰ ਮਿਲੇ ਹਨ ਇਹ ਤਾਂ ਛਾਲਾਂ ਮਾਰਦੇ ਜਾ ਰਹੇ ਹਨ ਭਾਵ ਦੌੜੇ ਜਾ ਰਹੇ ਹਨ ਬੜੀ ਤੇਜ਼ੀ ਨਾਲ ਗੁਜ਼ਰਦੇ ਜਾ ਰਹੇ ਹਨ ਇਹ ਤੇਰੀ ਉਮਰਾਂ ਦੇ ਮਿਲੇ ਹੋਏ ਗਿਣਵੇਂ ਦਿਨ ਛਾਲਾਂ ਮਾਰ ਮਾਰ ਮੁੱਕਦੇ ਜਾ ਰਹੇ ਹਨ ਫਰੀਦਾ ਕੋਠੇ ਤੁਕਣ ਕੇਤੜਾ ਫਿਰ ਨੀਂਦੜੀ ਨਿਵਾਰ ਜੋ ਦੇਹ ਲੱਦੇ ਗਾਣਵੇਂ ਗਏ ਵਿਲਾੜ ਵਿਲਾੜ ਇਸ ਸ਼ਲੋਕ ਵਿੱਚ ਫਰੀਦ ਜੀ ਨੇ ਚੇਤਾਵਨੀ ਦਿੱਤੀ ਹੈ ਕਿ ਹੇ ਮਨੁੱਖ ਇਹ ਰੰਗ ਰਲੀਆਂ ਅਤੇ ਮੌਜਾਂ ਭਰਿਆ ਜੀਵਨ ਕੋਠੇ ਦੀ ਦੌੜ ਹੋਇਆ ਕਰਦਾ ਹੈ ਲੰਬਾ ਨਹੀਂ ਚੱਲਦਾ ਇਹ ਤੇਰੀ ਉਮਰਾਂ ਦੇ ਦਿਨ ਤਾਂ ਗਿਣਵੇਂ ਹੀ ਹਨ ਅਤੇ ਇਹ ਛਾਲਾਂ ਮਾਰਦੇ ਲੰਘਦੇ ਜਾ ਰਹੇ ਹਨ ਤੂੰ ਬੇਪਰਵਾਹੀ ਵਾਲੀ ਨੀਂਦ ਤੋੜ ਕੇ ਜ਼ਰਾ ਹੋਸ਼ ਵਿੱਚ ਆ ਤੇ ਬੰਦਗੀ ਕਰ ਲੈ ਸਤਵੰਜਵਾਂ ਸ਼ਲੋਕ ਫਰੀਦਾ ਕੋਠੇ ਮੰਡਪ ਮਾੜੀਆਂ ਏਤ ਨ ਲਾਏ ਚਿੱਤ ਮਿੱਟੀ ਪਈ ਅਤੋਲਵੀਂ ਕੋਏ ਨਾ ਹੋਸੀ ਮਿੱਤ ਫਰੀਦਾ ਕੋਠੇ ਮੰਡਪ ਮਾੜੀਆਂ ਏਤ ਨ ਲਾਏ ਚਿੱਤ ਕੋਠੇ ਮਕਾਨ ਘਰ ਮੰਡਪ ਮਹਿਲ ਮੰਡਪ ਮਾੜੀਆਂ ਮਹਿਲ ਮਾੜੀਆਂ ਏਤ ਇਸ ਵਿੱਚ ਇਸ ਮਹਿਲ ਮਾੜੀਆਂ ਦੇ ਸਿਲਸਿਲੇ ਵਿੱਚ ਚਿੱਤ ਮਨ ਨਾ ਲਾਏ ਚਿੱਤ ਮਨ ਨਾ ਜੋੜ ਫਰੀਦਾ ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚਿੱਤ ਹੇ ਫਰੀਦ ਇਹ ਜੋ ਤੇਰੇ ਘਰ ਤੇ ਮਹਿਲ ਮਾੜੀਆਂ ਹਨ इस सिलसिले विच तू अपना मन ना जोड़, अपने कोठे महल माड़िया विच चित ना जोड़। मिट्टी पई अतोल भी कोय ना होसी मित, अतोल भी बेहिसाबी कोय ना। इन्ना मकाना ते महल माड़िया विचों कोई भी नहीं, होसी मित मित्र होवेगा साथी बनेगा। मिट्टी पई अतोलवी कोय ना होसी मित। हे फरीद, मौत तो बाद कबर विच पए दे तेरे उत्ते जदों बेहिसाबी मिट्टी पएगी, तदों इन्ना मकाना ते महल माड़िया विचों कोई भी तेरा साथी नहीं बनेगा। मनुख कोठे मंडप माड़िया खड़े करन विच अते फिर इन्हां नूं सवारन विच ही जिंदगी दा वड्डा हिस्सा गवा देंदा है। फरीद जी चेतावनी देंदे हन कि इन्हां विच तो बहुता चित ना खोब, क्योंकि अंत दी वेले ये तेरी रूह दे साथी नहीं होणगे। फरीद दा कोठे मंडप माड़िया एत न लाए चित, मिट्टी पई अतोलवी कोय न होसी मित। अठवंजवां श्लोक। फरीदा, मंडप माल न लाए मर्ग सताणी चित तर, साई जाए समाल जिथे ही ता वंजना। फरीदा, मंडप माल न लाए मर्ग सताणी चित तर। मंडप महल माड़िया, माल तन दौलत न लाए चित विच ना ला, चित विच सदा ना टिकाई रख। मर्ग मौत, सताणी साताणी वड्डे ताण वाली, वड्डी ताकत वाली, बहुत बलवान। चित तार, चित विच तार, चित विच रख। फरीदा, मंडप माल न लाए मर्ग सताणी चित तार। हे फरीद, तू सिर्फ महल माड़िया ते तन नू चित विच ना टिकाई रख। फरीदा, मंडप माल ना लाए मर्ग सताणी, मौत वड्डे ताण वाली है, मौत बड़ी बलवान है, चित तर, इस नूं भी चेते रख। फरीदा, मंडप माल ना लाए मर्ग सताणी चित तर। हे फरीद, तू सिर्फ महल माड़िया ते तन नूं चित विच ना टिकाई रख, मौत नूं भी चित विच रख जो सब तो बलवान है। तेरा ध्यान सिर्फ मकान ते दौलत वल ही ना रहे, मौत वल भी तेरा ध्यान जाए जो बड़ी बलवान है, सबना नूं आ घेरदी है ते हरा देंदी है मौत सबना नूं। मर्ग मौत वड्डे ताण वाली है, वड्डी बलवान है, कोई नहीं रोक सकदा उसनूं। उस मौत दा भी तेरे अंदर चित चेता बनिया रहना चाहिदा है। साई जाए समाल जिथे ही तौ वंजना। साई ओहो ही, जाए जगह थां, समाल चेते कर याद रख। जिथे ही आखिर नू जिथे, वंजना जाना। साई जाए समाल जिथे ही तौ वंजना। फरीदा, ओ थां भी याद रख जिंदगी दे अखीर ते जिथे तू जाना है। की फरीद जी निराशावादी ने, पैसीमिस्टिक ने, जो मौत दी याद सदा चित विच टिकाउण लई आखदे ने? जवाब है, संत भगत महात्मा कदे निराशावादी नहीं होंदे, पर ए गल ओ खूब जानदे हन कि जेकर तुसी मौत चेते रखोगे तदों तुसी जिंदगी दा मनोरथ भी नहीं भुलोगे। ਜਿਸ ਨੂੰ ਇਸ ਗੱਲ ਦਾ ਖਿਆਲ ਬਣਿਆ ਰਹੇ ਕਿ ਮੌਤ ਸਤਾਣੀ ਹੈ, ਸਭ ਨੂੰ ਹਰਾ ਦਿੰਦੀ ਹੈ, ਜਵਾਨਾਂ ਨੂੰ ਵੀ, ਔਰ ਪਤਾ ਹੀ ਨਹੀਂ ਕਦੋਂ ਆ ਘੇਰਦੀ ਹੈ, ਉਹ ਸ਼ਖਸ ਫਿਰ ਇਸ ਗੱਲ ਵੱਲ ਧਿਆਨ ਦਿੰਦਾ ਹੈ ਕਿ ਜ਼ਿੰਦਗੀ ਕਿਸ ਲਈ ਮਿਲੀ ਹੈ, ਅਤੇ ਉਸ ਮਨੋਰਥ ਦੀ ਸਫਲਤਾ ਲਈ ਫਿਰ ਉਹ ਯਤਨ ਕਰਦਾ ਹੈ। ਫਰੀਦਾ ਮੰਡਪ ਮਾਲ ਨਾ ਲਾਏ, ਮਰਗ ਸਤਾਣੀ ਚਿੱਤ ਤਾਰੇ, ਸਾਈ ਜਾਏ ਸਮਾਲ ਜਿੱਥੇ ਹੀ ਤੋ ਵੰਜਣਾ। 59ਵਾਂ ਸ਼ਲੋਕ। ਫਰੀਦਾ ਜਿੰਨੀ ਕੰਮੀ ਨਾਹੇ ਗੁਣ, ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਹੀ ਸਾਈ ਦੈ ਦਰਬਾਰ। ਫਰੀਦਾ ਜਿੰਨੀ ਕੰਮੀ ਨਾਹੇ ਗੁਣ, ਤੇ ਕਮੜੇ ਵਿਸਾਰ, ਜਿੰਨੀ ਕੰਮੀ ਜਿਨ੍ਹਾਂ ਕੰਮਾਂ ਵਿੱਚ ਨਾਹੇ ਗੁਣ, ਕੋਈ ਲਾਭ ਨਹੀਂ, ਕੋਈ ਲਾਹਾ ਨਹੀਂ, ਤੇ ਕਮੜੇ ਉਹ ਜਿਹੇ ਕੋਝੇ ਕੰਮ, ਉਹ ਜਿਹੇ ਨਿਕੰਮੇ ਕੰਮ, ਵਿਸਾਰ ਭੁਲਾ ਦੇ ਭਾਵ ਹੈ ਛੱਡ ਦੇ। ਫਰੀਦਾ ਜਿੰਨੀ ਕੰਮੀ ਨਾਹੇ ਗੁਣ, ਤੇ ਕਮੜੇ ਵਿਸਾਰ। ਹੇ ਫਰੀਦ, ਤੂੰ ਉਹ ਨਿਕੰਮੇ ਕੰਮ ਛੱਡ ਦੇ ਜਿਨ੍ਹਾਂ ਵਿੱਚ ਤੇਰੀ ਜਿੰਦ ਵਾਸਤੇ ਕੋਈ ਲਾਭ ਨਹੀਂ ਹੈ, ਉਹ ਸਾਰੇ ਕੰਮ ਜਿਨ੍ਹਾਂ ਵਿੱਚ ਤੇਰੀ ਆਤਮਾ ਨੂੰ ਕੋਈ ਲਾਭ ਨਹੀਂ ਪਹੁੰਚਣਾ, ਨਿਕੰਮੇ ਤੇ ਕੋਝੇ ਹਨ, ਉਹਨਾਂ ਨੂੰ ਛੱਡ ਦੇ। ਮਤ ਸ਼ਰਮਿੰਦਾ ਥੀ ਵਹੀ ਸਾਈਂ ਦੇ ਦਰਬਾਰ। ਮਤ ਮਤਾਂ ਵੇਖ ਕਿਤੇ, ਸ਼ਰਮਿੰਦਾ ਥੀ ਵਹੀ ਸ਼ਰਮਿੰਦਾ ਹੋਵੇ, ਸਾਈਂ ਦੇ ਦਰਬਾਰ ਮਾਲਕ ਪ੍ਰਭੂ ਦੇ ਦਰਬਾਰ ਵਿੱਚ। ਮਤ ਸ਼ਰਮਿੰਦਾ ਥੀ ਵਹੀ ਸਾਈਂ ਦੇ ਦਰਬਾਰ। ਮਤਾਂ ਤੈਨੂੰ ਕੋਝੇ ਕੰਮਾਂ ਵਿੱਚ ਰੁੱਝੇ ਰਹਿਣ ਕਰਕੇ ਅਤੇ ਪਰਮਾਤਮਾ ਨੂੰ ਭੁਲਾ ਦੇਣ ਕਰਕੇ ਉਸਦੇ ਦਰਬਾਰ ਵਿੱਚ ਸ਼ਰਮਿੰਦਾ ਹੋਣਾ ਪਵੇ। ਫਰੀਦਾ ਜਿੰਨੀ ਕੰਮੀ ਨਾਹੇ ਗੁਣ, ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਹੀ ਸਾਈਂ ਦੇ ਦਰਬਾਰ।